ਵਾਹਿਗੁਰੂ 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 ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹੋ ਵਾਹੋ ਆਪ ਅਖਾਇੰਦਾ ਵਾਹੋ ਵਾਹੋ ਆਪ ਅਖਾਇੰਦਾ ਗੁਰ ਸ਼ਬਦੀ ਸੱਚ ਸੋਏ ਗੁਰ ਸ਼ਬਦੀ ਸੱਚ ਸੋਏ ਵਾਹੋ ਵਾਹੋ ਸਿਫਤ ਸਵਾਹੇ ਵਾਹੋ ਵਾਹੋ ਸਿਫਤ ਸਵਾਹੇ ਗੁਰਮੁਖ ਬੂਝੈ ਕੋਇ ਗੁਰਮੁਖ ਬੂਝੈ ਕੋਇ ਵਾਹੋ ਵਾਹੋ ਬਾਣੀ ਸੱਚ ਹੈ ਵਾਹੋ ਵਾਹੋ ਬਾਣੀ ਸੱਚ ਹੈ ਸੱਚ ਮਿਲਾਵਾਹੋ ਸੱਚ ਮਿਲਾਵਾਹੋ ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਇ ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਇ ਕਰਮ ਪ੍ਰਾਪਤ ਹੋਇ ਕਰਮ ਪ੍ਰਾਪਤ ਹੋਇ ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਇ ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਇ ਕਰਮ ਪ੍ਰਾਪਤ ਹੋਇ ਕਰਮ ਪ੍ਰਾਪਤ ਆਇ ਸੁਨਣ ਪੜਨ ਕੋ ਬਾਣੀ
ਪੜ੍ਹਨ ਕੋ
सारे नाम विशाल ಸುಗಮ ಶಕಟ ಶಯಾಣತ ಕುಂಬರಿ ಸುಗಮ ಶಕಟ ಶಯಾಣತ ಕುಂಬರಿ ਸੂਤਰ ਹੈ ਸੁਣਨਾ ਮਨੁੱਖ ਦੀ ਸਮਝ ਦਾ ਦੂਸਰਾ ਸੂਤਰ ਹੈ ਪੜ੍ਹਨਾ ਕੀ ਕਹਿਣਗੇ ਕਿਵੇਂ ਜਦੋਂ ਜੀਵ ਦਾ ਜਨਮ ਹੋਇਆ ਸੀ ਜੀਵ ਨੇ ਜਨਮ ਲੈਂਦਿਆਂ ਸਾਰ ਬੋਲਿਆ ਤਾਂ ਨਹੀਂ ਸੁਣੇ ਹੀ ਸੁਣੇ ਜੈਸਾ ਕੁਟੰਬ ਨੇ ਸੁਣਾਇਆ ਸਮਾਜ ਨੇ ਸੁਣਾਇਆ ਸੰਸਾਰ ਨੇ ਸੁਣਾਇਆ ਚੰਗਾ ਸੁਣਾਇਆ ਮਾੜਾ ਸੁਣਾਇਆ ਜੈਸੀ ਬੋਲੀ ਸੁਣਾਈ ਕਿਸੇ ਨੇ ਹਿੰਦੀ ਕਿਸੇ ਨੇ ਪੰਜਾਬੀ ਕਿਸੇ ਨੇ ਅੰਗਰੇਜ਼ੀ ਕਿਸੇ ਨੇ ਉਰਦੂ ਜੈਸਾ ਜੈਸਾ ਹੀ ਸੁਣਦਾ ਰਿਹਾ ਜਦੋਂ ਇਹ ਬੋਲਣ ਲੱਗਿਆ ਨਾ ਕੋਈ ਕੁਛ ਬੋਲਿਆ ਜੋ ਕੁਛ ਸੁਣਦਾ ਸੀ ਹੋ ਗਿਆ ਇਸ ਮਨ ਵਾਲੇ ਮਨੁੱਖ ਦੀ ਸਮਝ ਦਾ ਪਹਿਲਾ ਸੂਤਰ ਹੈ ਸੁਣਨਾ ਪੜ੍ਹਨ ਦੀ ਗਲਤ ਬਾਅਦ ਵਿੱਚ ਆਈ ਪਹਿਲਾਂ ਸੁਣੇ ਸੁਣੇ ਸੁਣ ਕੇ ਹੀ ਅੰਦਰ ਕੋਈ ਵਸਾਉਂਦਾ ਹੈ ਬੋਲ ਬੋਲ ਕੇ ਦੂਸਰੇ ਨੂੰ ਸੁਣਾਉਂਦਾ ਹੈ ਲੇਕਿਨ ਖੁਦ ਬੋਲ ਕੇ ਜਦੋਂ ਖੁਦ ਸੁਣਨ ਲੱਗ ਜਾਏ ਉਹ ਸੁਣਿਆ ਹੋਇਆ ਵੀ ਅੰਦਰ ਵਸ ਜਾਂਦਾ ਹੈ ਲੇਕਿਨ ਅੰਦਰ ਵਸਾਉਣ ਦੀ ਜੋਗਤ ਹੈ ਸੁਣਨਾ ਆਖੋ ਭਾਈ ਮੈਡੀਕਲ ਸਾਇੰਸ ਨੇ ਵੀ ਇਹ ਗੱਲ ਕਹੀ ਹੈ ਜਿਸ ਦੇ ਕੰਨ ਬੋਲੇ ਹੁਣ ਜ਼ਬਾਨ ਠੀਕ ਵੀ ਹੋਵੇ ਉਹ ਬੋਲ ਨਹੀਂ ਸਕਦਾ ਇਸ ਦਾ ਭਾਵ ਹੈ ਜਿਸਨੇ ਸੁਣਨਾ ਹੀ ਨਹੀਂ ਉਹ ਬੋਲੇਗਾ ਹੀ ਜਿਸ ਦਾ ਸੁਣਨਾ ਅਧੂਰਾ ਹੋਏਗਾ ਉਸਦਾ ਬੋਲਣਾ ਅਧੂਰਾ ਹੋਏਗਾ ਜਿਸ ਦਾ ਸੁਣਨਾ ਅਧੂਰਾ ਹੋਏਗਾ ਉਸਦਾ ਜੀਵਨ ਵੀ ਅਧੂਰਾ ਹੋਏਗਾ ਜੇ ਮਨੁੱਖੀ ਸਮਝ ਦਾ ਪਹਿਲਾ ਸੂਤਰ ਹੈ ਸੁਣਨਾ ਤਾਂ ਸ਼ਾਇਦ ਕਹਿੰਦੇ ਜੋ 84 ਲੱਖ ਜੂਨ ਵਿੱਚ ਤੂੰ ਨਹੀਂ ਸੀ ਕਰ ਸਕਿਆ ਨਹੀਂ ਸੀ ਕਰ ਸਕਦਾ ਨਹੀਂ ਸੀ ਕਰ ਸਕਿਆ ਨਹੀਂ ਸੀ ਕਰ ਸਕਦਾ ਉਹ ਤੈਨੂੰ ਪਰਮਾਤਮਾ ਦੇ ਮਨੁੱਖ ਦਾ ਜਾਮਾ ਦੇ ਕੇ ਇੱਕ ਚਾਂਸ ਦੇ ਦਿੱਤਾ ਹੈ, ਉਹ ਹੁਣ ਪੂਰਾ ਕਰ ਲੈ। ਜੋ ਤੂੰ 84 ਲੱਖ ਜੂਨ ਵਿੱਚ ਨਹੀਂ ਸੀ ਕਰ ਸਕਦਾ, ਨਹੀਂ ਸੀ ਕਰ ਸਕਿਆ, ਉਹ ਹੁਣ ਪੂਰਾ ਕਰ ਲੈ। ਲੇਕਿਨ ਇਹ ਖਿਆਲ ਕਰੀ, ਇਹ ਚਾਂਸ ਤੈਨੂੰ ਸਿਰਫ ਲਾਸਟ ਮਿਲਿਆ ਹੈ, ਮੁੜ ਕੇ ਇਹ ਚਾਂਸ ਨਹੀਂ ਮਿਲਣਾ। ਜੇ ਤਾਂ ਇਸੇ ਚਾਂਸ ਵਿੱਚ ਤੂੰ ਕੁਛ ਸਿੱਖ ਲਿਆ, ਕਮਾ ਲਿਆ, ਫਿਰ ਤਾਂ ਜੀਵਨ ਦੀ ਬਾਜੀ ਜਿੱਤ ਜਾਏਗਾ। ਜੇ ਤੂੰ ਇਹ ਚਾਂਸ ਹੀ ਗਵਾ ਲਿਆ, ਫਿਰ ਜੀਵਨ ਦੀ ਬਾਜੀ ਹਾਰ ਜਾਏਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮਾਨਸ ਦੇਹੇ ਬਹੁਰ ਨਾ ਪਾਵੈ, ਕਛ ਉਪਾਵ ਮੁਕਤ ਕਾ ਕਰ ਰਹੇ। ਫਿਰ ਮਹਾਰਾਜ ਕਿਵੇਂ ਕਰਾਂ, ਤੁਸੀਂ ਤਾਂ ਕਹਿ ਦਿੱਤਾ ਕੁਛ ਨਾ ਕੁਛ ਉਪਾਅ ਕਰ, ਮੁੜ ਕੇ ਇਹ ਚਾਂਸ ਨਹੀਂ ਮਿਲਣਾ, ਪਰ ਮੈਂ ਕਰਾਂ ਕੀ। ਸਾਹਿਬ ਕਹਿੰਦੇ, ਕੋਈ ਜੁਗਤ ਹੈ ਨਾਨਕ ਕਹਿਤ ਗਾਏ ਕਰੁਣਾ ਮੈਂ, ਭਵ ਸਾਗਰ ਤੇ ਬਾਹਰ ਉਤਰ ਰਹੇ। ਗਾਏ ਕਰੁਣਾ ਮੈਂ, ਉਸ ਕਿਰਪਾ ਨਿਧ ਨੂੰ ਦਇਆ ਦੇ ਸੋਮੇ ਪਰਮੇਸ਼ਰ ਨੂੰ ਗਾ। ਇੱਥੇ ਇਸ ਤਰ੍ਹਾਂ ਵੀ ਸਮਝ ਆਉਂਦੀ ਹੈ, ਜਦੋਂ ਮੈਂ ਚੰਦਨ ਦੀ ਪਹਿਚਾਣ ਕਰਨੀ ਹੋਵੇ, ਉਸ ਦੀ ਇੱਕ ਕਸਵੱਟੀ ਹੈ, ਉਹ ਕਸਵੱਟੀ ਹੈ ਪਾਣੀ। ਚੰਦਨ ਨੂੰ ਪਾਣੀ ਵਿੱਚ ਸੁੱਟ ਦਿਓ, ਜੇ ਡੁੱਬ ਜਾਏ ਤੇ ਚੰਦਨ ਖਰਾ, ਜੇ ਤਰਨ ਲੱਗ ਜਾਏ ਤੇ ਚੰਦਨ ਖੋਟਾ। ਆਖੋ ਭਾਈ ਗੁਰਦਾਸ ਕਹਿੰਦੇ, ਅਗਰੇ ਡੋਬੈ ਜਾਣ ਕੇ ਨਿਰਮੋਲਕ ਤੱਜੈ। ਜੇ ਚੰਦਨ ਦੀ ਪਹਿਚਾਣ ਹੈ ਪਾਣੀ, ਤੇਰੇ ਬੰਦਿਆ ਫਿਰ ਤੇਰੇ ਜੀਵਨ ਦੀ ਪਹਿਚਾਣ ਹੈ ਗੁਰਬਾਣੀ। ਆਖੋ ਭਾਈ, ਜੇ ਚੰਦਨ ਦੀ ਪਹਿਚਾਣ ਹੈ ਪਾਣੀ, ਤੇਰੇ ਜੀਵਨ ਦੀ ਪਹਿਚਾਣ ਹੈ ਪਰਮੇਸ਼ਰ ਦੀ ਬਾਣੀ। ਇਸ ਤਰ੍ਹਾਂ ਸਾਹਿਬ ਜਿਵੇਂ ਕਹਿ ਰਹੇ ਹੋਣ, ਜਿਵੇਂ ਤੈਨੂੰ ਜੀਵਨ ਦਿੱਤਾ, ਜੀਵਨ ਦਾ ਮਨੋਰਥ ਦਿੱਤਾ, ਤੈਨੂੰ ਸਵਾਸ ਦਿੱਤੇ ਹਨ, ਉਹਨਾਂ ਸਵਾਸਾਂ ਦੇ ਦੌਰਾਨ ਤੂੰ ਜੀਵਨ ਦੇ ਮਨੋਰਥ ਨੂੰ ਪੂਰਾ ਕਰਨਾ ਹੈ। ਤੇ ਮੈਂ ਉਸ ਮਨੋਰਥ ਨੂੰ ਪੂਰਾ ਕਰਨ ਵਾਸਤੇ, ਤੇਰੀ ਸਹਾਇਤਾ ਕਰਨ ਵਾਸਤੇ, ਮੈਂ ਤੈਨੂੰ ਪਰਮੇਸ਼ਰ ਦੀ ਬਾਣੀ ਵੀ ਬਖਸ਼ ਰਿਹਾ। ਆਖੋ ਤਾਂ ਕਿ ਪਰਮੇਸ਼ਰ ਦੀ ਬਾਣੀ ਨੂੰ ਸਮਝ ਕੇ, ਵਿਚਾਰ ਕੇ, ਕਮਾ ਕੇ। ਆਖੋ ਜੇ ਇਸ ਨੂੰ ਤੂੰ ਕਮਾ ਲਏਗਾ, ਇਹ ਜੀਵਨ ਦੇ ਮਨੋਰਥ ਵਿੱਚ ਸਹਾਈ ਹੋਏਗੀ। ਆਖੋ ਮਾਈ, ਸਾਰੇ ਬੋਲੋ ਭਾਈ। ਇਸ ਤਰ੍ਹਾਂ ਅਨੁਭਵ ਹੁੰਦਾ ਜਿਵੇਂ ਸਾਹਿਬ ਕਹਿ ਰਹੇ ਹੋਣ, ਜੇ ਤੇਰੀ ਸਮਝ ਦਾ ਸੂਤਰ ਪਹਿਲਾ ਹੈ ਸੁਣਨਾ, ਦੂਸਰਾ ਹੈ ਪੜ੍ਹਨਾ, ਜੇ ਜੀਵਨ ਦਾ ਮਨੋਰਥ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਤਾਂ ਸਮਝ ਲੈ ਤੂੰ ਕਿਉਂ ਆਇਆ, ਸੰਸਾਰ ਚ ਕਿਉਂ ਆਇਆ। ਤੂੰ ਸਮਝ ਲੈ ਤੂੰ ਆਇਆ ਹੀ ਪਰਮੇਸ਼ਰ ਦੀ ਬਾਣੀ ਸੁਣਨ ਵਾਸਤੇ ਅਤੇ ਪੜ੍ਹਨ ਵਾਸਤੇ। ਆਇਓ ਸੁਣਨ ਪੜ੍ਹਨ ਕੋ ਬਾਣੀ, ਕਿਉਂ? ਕਿਉਂਕਿ ਇਸੇ ਬਾਣੀ ਕਰਕੇ ਹੀ ਤੇਰੇ ਜੀਵਨ ਦਾ ਮਨੋਰਥ ਪੂਰਾ ਹੋਣਾ। ਇਸੇ ਬਾਣੀ ਕਰਕੇ ਹੀ ਤੂੰ ਜੀਵਨ ਦੀ ਬਾਜੀ ਜਿੱਤਣੀ ਹੈ। ਇਸੇ ਬਾਣੀ ਨੂੰ ਜਦੋਂ ਤੂੰ ਪ੍ਰੇਮ ਨਾਲ ਸੁਣੇਗਾ, ਸੁਣ ਕੇ ਸਮਝੇਗਾ, ਫਿਰ ਰਿਵੀਜ਼ਨ ਵਾਸਤੇ ਪੜ੍ਹੇਗਾ, ਫਿਰ ਕਮਾਉਣ ਵਾਸਤੇ ਸਿੱਖੇਗਾ, ਤੇ ਤੂੰ ਬਾਣੀ ਦੇ ਰੂਪ ਹੋ ਜਾਏਗਾ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਸਾਰੇ ਬੋਲੋ ਭਾਈ। ਜਦੋਂ ਪਰਮੇਸ਼ਰ ਦੀ ਬਾਣੀ ਨੂੰ ਮੈਂ ਫੇਰ ਕਹਿਣ ਲੱਗਿਆ, ਸਮਝਣ ਲਈ ਸੁਣੇਗਾ, ਰਿਵੀਜ਼ਨ ਲਈ ਸਮਝੇਗਾ ਤੇ ਸਿੱਖਣ ਲਈ ਰਿਵੀਜ਼ਨ ਕਰੇਗਾ ਤੇ ਕਮਾਉਣ ਲਈ ਸਿੱਖੇਗਾ। ਜਦੋਂ ਕਮਾ ਗਿਆ ਨਾ, ਤੂੰ ਬਾਣੀ ਦਾ ਹੀ ਰੂਪ ਹੋ ਜਾਏਗਾ। ਜਦੋਂ ਤੂੰ ਬਾਣੀ ਦਾ ਹੀ ਰੂਪ ਹੋ ਜਾਏਗਾ ਤੇ ਬਾਣੀ ਕੀ ਹੈ, ਬਾਣੀ ਕੀ ਹੈ, ਜਿਵੇਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਆ ਕੇ ਸੁੱਪ ਧੁੱਪ ਕਹਿਲਾਉਂਦੀਆਂ ਨੇ, ਲੇਕਿਨ ਧੁੱਪ ਤੇ ਕਿਰਨਾਂ ਚ ਕੋਈ ਅੰਤਰ ਨਹੀਂ, ਕਿਰਨਾਂ ਤੇ ਸੂਰਜ ਵਿਚ ਕੋਈ ਅੰਤਰ ਨਹੀਂ। ਨਿਰੰਕਾਰ ਦੀਆਂ ਬਾਣੀ ਦੀਆਂ ਕਿਰਨਾਂ ਹੀ ਸ਼ਬਦ ਰੂਪ ਹੋ ਕੇ ਪ੍ਰਕਾਸ਼ ਕਰਦੀਆਂ ਨੇ ਤੇ ਸ਼ਬਦ ਤੇ ਬਾਣੀ ਵਿਚ ਕੋਈ ਅੰਤਰ ਨਹੀਂ, ਬਾਣੀ ਤੇ ਨਿਰੰਕਾਰ ਵਿਚ ਕੋਈ ਅੰਤਰ ਨਹੀਂ। ਇਸ ਦਾ ਭਾਵ ਇਹ ਹੋ ਗਿਆ, ਜਿਸ ਨੇ ਤੈਨੂੰ ਜੀਵਨ ਦਿੱਤਾ, ਜੀਵਨ ਦਾ ਮਨੋਰਥ ਦਿੱਤਾ, ਜੇ ਤੂੰ ਬਾਣੀ ਦਾ ਹੀ ਰੂਪ ਹੋ ਗਿਆ, ਉਸੇ ਵਿਚ ਹੀ ਸਮਾ ਜਾਏਗਾ ਕਿਸੇ ਨੇ ਜੀਵਨ ਦਿੱਤਾ। ਬਾਣੀ ਤੈਨੂੰ ਉਸੇ ਦੇ ਘਰ ਲੈ ਜਾਏਗੀ ਜਿਸ ਘਰੋਂ ਇਹ ਬਾਣੀ ਆਈ ਹੈ। ਅਖਵਾਈ ਤੈਨੂੰ ਉਸੇ ਵਿਚ ਜਾ ਕੇ ਸਮਾ ਦੇਗੀ ਜਿਸ ਘਰੋਂ ਇਹ ਬਾਣੀ ਆਈ ਹੈ। ਫਿਰ ਤਾਂ ਉਹ ਧੰਨ ਧੰਨ ਨੇ ਜਿਹੜੇ ਨਿੱਤ ਪਰਮੇਸ਼ਰ ਦੀ ਬਾਣੀ ਨੂੰ ਸੁਣਦੇ ਨੇ ਤੇ ਪੜ੍ਹਦੇ ਨੇ, ਧੰਨ ਧੰਨ ਨੇ। ਗੁਰਬਾਣੀ ਤਿੰਨਾ ਗੁਰਸਿੱਖਾਂ, ਗੁਰਬਾਣੀ ਨਿੱਤ ਗਾਏ ਸੁਣਦੇ, ਬੜੇ ਧੰਨ ਧੰਨ ਨੇ ਜਿਹੜੇ ਨਿੱਤ ਬਾਣੀ ਨੂੰ, ਪਰਮੇਸ਼ਰ ਦੀ ਬਾਣੀ ਨੂੰ ਸੁਣਦੇ ਨੇ, ਪੜ੍ਹਦੇ ਨੇ। ਉਹਨਾਂ ਤੋਂ ਵੀ ਫਿਰ ਉਹ ਜ਼ਿਆਦਾ ਧੰਨ ਧੰਨ ਨੇ ਜਿਹੜੇ ਪਰਮੇਸ਼ਰ ਦੀ ਬਾਣੀ ਨੂੰ ਗਾਉਂਦੇ ਵੀ ਨੇ, ਸੁਣਦੇ ਵੀ ਨੇ ਤੇ ਕਮਾ ਕੇ ਉਸ ਬਾਣੀ ਵਿਚ ਹੀ ਜਿਉਂਦੇ ਨੇ। ਉਹਨਾਂ ਦਾ ਜੀਵਨ ਹੀ ਬਾਣੀ ਬਣ ਜਾਂਦਾ। ਉਹਨਾਂ ਦੇ ਜੀਵਨ ਦੀ ਹਰ ਮਾਨਸਿਕ ਕਿਰਿਆ ਚੋਂ ਬਾਣੀ ਪ੍ਰਗਟ ਹੁੰਦੀ ਹੈ, ਉਹਨਾਂ ਦੇ ਇਖਲਾਕ ਚੋਂ ਬਾਣੀ ਪ੍ਰਗਟ ਹੁੰਦੀ ਹੈ, ਉਹਨਾਂ ਦੇ ਜੀਵਨ ਦੇ ਹਰ ਪੱਖ ਚੋਂ ਬਾਣੀ ਪ੍ਰਗਟ ਹੁੰਦੀ ਹੈ। ਉਹਨਾਂ ਬਾਰੇ ਸਾਹਿਬ ਕਹਿੰਦੇ, ਜਿਹਨਾਂ ਅੰਦਰ ਨਾਮ ਲਗਾਨ ਹੈ, ਗੁਰਬਾਣੀ ਵਿਚਾਰ ਤਿੰਨ ਕੈ ਮੁੱਖ ਸਦ ਗੁਜਲੇ, ਤਿਰਤ ਸੱਚੈ ਦਰਬਾਰ। ਗੱਲ ਹੋਰ ਕਰਾਂ, ਸੱਚਮੁੱਚ ਉਹਨਾਂ ਦੇ ਭਾਗ ਜਾਗੇ ਹੋਏ ਨੇ ਜਿਹੜੇ ਪਿੱਤਰ ਬਾਣੀ ਵਿਚ ਜਿਉਂਦੇ ਹੋਏ ਮਾਇਆ ਦੇ ਹਲਿਆਂ ਚੋਂ ਸੁਚੇਤ ਹੋ ਗਏ ਨੇ। ਅਖਵਾਈ ਮਾਇਆ ਦੇ ਹਲਿਆਂ ਤੋਂ ਸੁਚੇਤ ਹੋਣ ਦਾ ਭਾਵ ਦੂਜੇ ਭਾਵ ਤੋਂ ਸੁਚੇਤ ਹੋ ਗਏ ਨੇ। ਦੂਜਾ ਭਾਵ ਕੀ ਹੈ? ਇੱਕ ਪਰਮਾਤਮਾ, ਪਰਮਾਤਮਾ ਤੋਂ ਪਹਿਲਾਂ ਦੂਜਾ, ਜੋ ਹਰ ਛੋੜ ਦੂਜਾ ਪਾਏ ਲਾ ਕੇ ਜੰਮੇ ਤੇ ਮਰ ਜਾਏ, ਦੂਜਾ ਭਾਵ ਖਸਮ ਛੋੜ ਦੂਜਾ ਲਗੇ ਡੂਬੇ ਛੇ ਵੜ ਜਾ ਰਿਹਾ, ਦੂਜਾ ਅਖਵਾਈ ਪਰਮੇਸ਼ਰ ਵਿਸਰ ਗਿਆ, ਦੂਜਾ ਅਖਵਾਈ ਪਰਮਾਤਮਾ ਚੇਤੇ ਨਹੀਂ, ਦੂਜਾ। ਇਹ ਗੱਲ ਕਹਿ ਦਿਆਂ, ਅਸੀਂ ਤੁਸੀਂ ਪਰਮਾਤਮਾ ਨੂੰ ਭੁਲਾਇਆ ਹੈ, ਗਵਾਇਆ ਨਹੀਂ ਹੈ। ਅਸੀਂ ਤੁਸੀਂ ਪਰਮਾਤਮਾ ਨੂੰ ਭੁਲਾਇਆ ਹੈ, ਗਵਾਇਆ ਨਹੀਂ ਹੈ। ਬਸ ਜੇ ਗਵਾਇਆ ਨਹੀਂ, ਸਿਰ ਭੁਲਾਇਆ, ਫਿਰ ਚੇਤੇ ਕਰ ਲਓ, ਰੱਬ ਮਿਲ ਗਿਆ। ਅਗਵਾਹੀ ਭੁਲਾਇਆ ਹੀ ਹੈ ਨਾ, ਜੇ ਚੇਤੇ ਕਰ ਲੋ ਰੱਬ ਮਿਲ ਗਿਆ। ਇਹਦਾ ਮਤਲਬ ਹੈ ਅਸੀਂ ਵਿਸਰੇ ਹੋਏ ਹਾਂ, ਵਿਛੜੇ ਹੋਏ ਹਾਂ, ਅਗਵਾਹੀ ਪਰਮਾਤਮਾ ਦਾ ਮਿਲਣਾ ਕੀ ਹੈ? ਪਰਮਾਤਮਾ ਦੀ ਯਾਦ। ਤੁਹਾਨੂੰ ਰੱਬ ਚੇਤੇ ਹੈ, ਰੱਬ ਮਿਲਿਆ ਹੋਇਆ। ਰੱਬ ਵਿਛੜਿਆ ਹੋਇਆ, ਰੱਬ ਤੋਂ ਵਿਛੜੇ ਹੋਏ ਹਾਂ। ਅਸੀਂ ਪਰਮਾਤਮਾ ਨੂੰ ਗਵਾਇਆ ਨਹੀਂ ਹੈ, ਭੁਲਾਇਆ ਹੈ। ਭੁਲਾਇਆ ਹੈ ਨਾ, ਇਹ ਕਿਉਂ ਭੁਲਾਇਆ ਹੈ? ਮਨਮੁਖ ਭੁੱਲੇ, ਭੁਲਾਈ ਹੈ। ਇਹ ਆਪਣੇ ਆਪ ਨਹੀਂ ਭੁੱਲਿਆ, ਇਹ ਭੁਲਾਇਆ ਗਿਆ। ਇਹ ਵੀ ਸ਼ਾਇਦ ਕਦੇ ਆਪਣੇ ਆਪ ਚ ਨਹੀਂ ਭੁੱਲਿਆ। ਇਹ ਰੱਬ ਦੀ ਅੰਸ਼ ਹੈ, ਰੱਬ ਦੀ ਅੰਸ਼ ਭਲਾ ਆਪਣੇ ਆਪ ਕਿਉਂ ਭੁੱਲ ਗਈ? ਆਖੋ ਵਾਹਿਗੁਰੂ। ਇਹ ਭੁਲਾਇਆ ਗਿਆ, ਇਹ ਭੁਲਾਵੜਿਆਂ ਵਿੱਚ ਭੁੱਲਿਆ ਤੇ ਭੁੱਲ ਗਿਆ। ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋ ਤਾਣੀ ਹੁਣ ਪਛਤਾਉਂਦਾ। ਅਗਵਾਹੀ ਜਦੋਂ ਭੁਲਾਵੜਿਆਂ ਚ ਭੁੱਲ ਗਿਆ, ਫਿਰ ਛੋੜੇ ਅੜੀ ਸੁੱਤੀ, ਫਿਰ ਕੀ ਸਾਰ ਨਾ ਜਾਣੀ। ਸਭ ਕਹਿੰਦੇ ਕਿਹਨੇ ਭੁਲਾਇਆ? ਕੌਣ ਹੈ ਇਸ ਨੂੰ ਭੁਲਾਉਣ ਵਾਲਾ? ਇਸ ਨੂੰ ਕਿਸੇ ਨੇ ਭੁਲਾਵੜਿਆਂ ਚ ਭੁਲਾਇਆ? ਕੌਣ ਹੈ? ਸਾਹਿਬ ਕਹਿੰਦੇ ਦੱਸਾਂ ਬਾਬਾ, ਮਾਇਆ ਭਰਮ ਭੁਲਾਏ। ਅਗਵਾਹੀ ਬਾਬਾ, ਮਾਇਆ ਭਰਮ ਭੁਲਾਏ। ਸਾਹਿਬ ਜੀ, ਮਾਇਆ ਕਿਹੜੀ? ਅਗਵਾਹੀ ਇਹ ਕਹਿੰਦੇ ਉਹ ਮਾਇਆ ਜਦੋਂ ਇਸ ਦਾ ਹੁਕਮ ਵਰਤਿਆ ਨਾ, ਮਾਇਆ ਅੰਬਰ ਵਰਤਾਇਆ, ਜਿਹੜੀ ਲਿਵ ਲੱਗੀ ਹੋਈ ਸੀ ਉਦੋਂ ਟੁੱਟ ਗਈ ਸੀ, ਤ੍ਰਿਸ਼ਨਾ ਪੈਦਾ ਹੋ ਗਈ ਸੀ, ਸੰਸਾਰ ਦਾ ਮੋਹ ਨੇ ਜਨਮ ਲੈ ਲਿਆ ਸੀ, ਉਹਦੇ ਦੂਜਾ ਭਾਵ ਆਇਆ ਸੀ। ਅਗਵਾਈ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅੰਬਰ ਵਰਤਾਇਆ। ਮਾਇਆ ਕੌਣ ਹੈ? ਤੇ ਮਾਇਆ ਜਿੱਤ ਹਰ ਵਿਸ਼ਰੈ, ਉਹ ਉਪਜੈ ਭਾਉ ਦੂਜਾ ਲਾਇਆ। ਅਗਵਾਈ ਬਾਬਾ, ਮਾਇਆ ਭਰਮ ਬੁਲਾਏ। ਤੇ ਜਿਸ ਨੇ ਪਰਮੇਸ਼ਰ ਦੀ ਬਾਣੀ ਪੜ੍ਹੀ ਤੇ ਸਮਝੀ, ਸੁਣ ਸੁਣ ਕੇ ਪੜ੍ਹੀ ਤੇ ਸਮਝੀ, ਉਹ ਤਾਂ ਸੁਚੇਤ ਹੋ ਗਿਆ, ਉਸਦੀ ਚੇਤਨਾ ਜਾਗ ਪਈ। ਅਗਵਾਈ ਚੇਤਨਾ ਜਾਗ ਪਈ। ਇੱਕ ਬੇਨਤੀ ਕਰਾਂ, ਅੱਜ ਪਾਠ ਤਾਂ ਹੋ ਰਿਹਾ, ਧਰਮ ਕਰਮ ਬਹੁਤ ਹੋ ਰਿਹਾ, ਲੇਕਿਨ ਕੀ ਕਹਾਣ ਸੁੱਤੇ ਸੁੱਤੇ ਹੋ ਰਿਹਾ। ਚੇਤਨਾ ਤਾਂ ਸੁੱਤੀ ਪਈ ਹੈ, ਸੁੱਤੀ ਸੁੱਤੀ ਚੇਤਨਾ ਚ ਪਾਠ ਵੀ ਕਰੀ ਜਾਂਦੇ ਹਾਂ, ਧਰਮ ਕਰਮ ਵੀ ਕਰੀ ਜਾਂਦੇ ਹਾਂ, ਪਰ ਚੇਤਨਾ ਜਾਗਦੀ ਹੈ ਗੁਰੂ ਦੇ ਸ਼ਬਦ ਕਰਕੇ, ਗੁਰਬਾਣੀ ਕਰਕੇ, ਵਰਨਾ ਨਹੀਂ। ਕਈ ਕਹਿਣਗੇ ਕਿਵੇਂ? ਇਹ ਕਹਿ ਕੇ ਮੈਂ ਅਗਲਾ ਸ਼ਬਦ ਬੋਲਾਂ। ਅਗਵਾਈ ਇੱਕ ਵਾਰੀ ਸਾਰੇ ਬੋਲੋ, ਲੇਕਿਨ ਇੱਕ ਨਿਸ਼ਾਨੀ ਦੱਸਦੇ ਆ, ਜੇ ਚੇਤਨਾ ਸੁੱਤੀ ਪਈ ਹੋਏਗੀ, ਹਰ ਧਰਮ ਕਰਨ ਕਰਨ ਵਾਲਾ ਬੇਸ਼ੱਕ ਧਰਮ ਕਰਮ ਕਰਦਾ ਹੈ, ਉਹ ਕਾਮਨਾਵਾਂ ਵਿੱਚ ਹੋਏਗਾ, ਕਾਮ ਵਿੱਚ ਜੁੜਿਆ ਹੋਏਗਾ। ਕਾਮ ਦਾ ਅਰਥ ਹੈ ਕਾਮਨਾਵਾਂ। ਪਾਠ ਕਰੇਗਾ ਕੋਈ ਕਾਮਨਾ, ਗੁਰਦੁਆਰੇ ਆਏਗਾ ਹੋਰ ਕੋਈ ਕਾਮਨਾ, ਸਵੇਰੇ ਉੱਠੇਗਾ ਹੋਰ ਕੋਈ ਕਾਮਨਾ। ਲੇਕਿਨ ਜੇ ਚੇਤਨਾ ਜਾਗ ਪਈ ਤਾਂ ਉਹ ਰਮੇ ਹੋਏ ਰਾਮ ਵਿੱਚ ਜੁੜੇਗਾ। ਜੇ ਚੇਤਨਾ ਸੁੱਤੀ ਰਹੀ ਉਹ ਵਾਸ਼ਨਾਵਾਂ ਵਿੱਚ ਹੋਏਗਾ, ਜੇ ਚੇਤਨਾ ਜਾਗ ਪਈ ਤੇ ਪ੍ਰਾਰਥਨਾ ਵਿੱਚ ਹੋਏਗਾ। ਜੇ ਚੇਤਨਾ ਸੁੱਤੀ ਹੋਈ ਸੰਸਾਰ ਨਾਲ ਜੁੜੇਗਾ, ਚੇਤਨਾ ਜਾਗ ਪਈ ਨਿਰੰਕਾਰ ਨਾਲ ਜੁੜੇਗਾ। ਹੁਣ ਸਵਾਲ ਹੈ ਕਿ ਚੇਤਨਾ ਜਾਗੇ ਕਿਵੇਂ? ਆਖੋ ਭਾਈ, ਇੱਕ ਨੇਤਰਹੀਨ ਬੰਦਾ ਸਾਹਮਣੇ ਖੜਾ, ਉਸਨੂੰ ਅੱਖਾਂ ਚੋਂ ਕੁਛ ਦਿਖਾਈ ਨਹੀਂ ਦਿੰਦਾ, ਉਸਨੂੰ ਇੱਕ ਆਵਾਜ਼ ਪੈਂਦੀ ਹੈ, ਸੂਰਮਾ ਸਿੰਘ ਜੀ ਇੱਧਰ ਲੰਘ ਆਓ। ਜੇ ਉਸਨੇ ਆਵਾਜ਼ ਸੁਣ ਲਈ, ਸੁਣ ਕੇ ਆਵਾਜ਼ ਦੇ ਬੋਲਾਂ ਨੂੰ ਸਮਝ ਲਿਆ, ਤੇ ਥੋੜੇ ਸਮੇਂ ਲਈ ਜੇ ਉਸਦੀ ਚੇਤਨਾ ਜਾਗ ਪਈ, ਉਸਨੇ ਆਵਾਜ਼ ਨੂੰ ਹੀ ਰਸਤਾ ਬਣਾ ਲੈਣਾ ਤੇ ਉਸ ਆਵਾਜ਼ ਦੇ ਮੁਤਾਬਕ ਚੱਲ ਕੇ ਮੰਜ਼ਿਲ ਤੇ ਪਹੁੰਚ ਜਾਣਾ। ਜਦ ਕਿ ਉਸਨੂੰ ਦਿਖਾਈ ਨਹੀਂ ਦਿੰਦਾ ਸੇ ਇੱਕ ਮਨੁੱਖ ਨੇਤਰਹੀਨ, ਇੱਕ ਮਨੁੱਖ ਦੇ ਬੋਲਾਂ ਦੇ ਸ਼ਬਦਾਂ ਦੀ ਆਵਾਜ਼ ਸੁਣ ਕੇ ਜੇ ਸੁਣ ਕੇ ਉਸਨੂੰ ਬੋਲ ਸਮਝ ਪੈ ਗਏ ਤਾਂ ਦਿਖਾਈ ਤਾਂ ਕੁਛ ਨਹੀਂ ਦਿੰਦਾ, ਸਮਝੇ ਹੋਏ ਬੋਲਾਂ ਕਰਕੇ ਥੋੜੇ ਸਮੇਂ ਲਈ ਉਸਦੀ ਚੇਤਨਾ ਜਾਗੀ, ਉਸਨੇ ਆਵਾਜ਼ ਨੂੰ ਹੀ ਰਸਤਾ ਬਣਾ ਲਿਆ ਤੇ ਉਸ ਆਵਾਜ਼ ਦੇ ਮੁਤਾਬਕ ਚੱਲ ਕੇ ਮੰਜ਼ਿਲ ਤੇ ਪਹੁੰਚ ਗਿਆ। ਜੇ ਇੱਕ ਨੇਤਰਹੀਨ ਇੱਕ ਬੰਦੇ ਦੇ ਬੋਲਾਂ ਦੇ ਸ਼ਬਦਾਂ ਦੀ ਆਵਾਜ਼ ਸੁਣ ਕੇ ਚੇਤਨਾ ਜਗਾ ਕੇ ਆਪਣੀ ਮੰਜ਼ਿਲ ਤੇ ਪਹੁੰਚ ਸਕਦਾ ਹੈ, ਇਹ ਗਿਆਨਹੀਨ ਬੰਦਾ ਅੱਖਾਂ ਵਾਲਾ ਹੋ ਕੇ ਵੀ, ਗਿਆਨਹੀਨ ਅੰਧਾ, ਇਸ ਦੀ ਚੇਤਨਾ ਜਾਗ ਸਕਦੀ ਹੈ। ਜਿਸ ਦੀ ਦਿੱਤੀ ਹੋਈ ਚੇਤਨਾ ਹੈ ਉਸੇ ਦੇ ਬੋਲਾਂ ਦੀ ਆਵਾਜ਼ ਕਰਕੇ, ਉਸੇ ਦੇ ਬੋਲਾਂ ਦੇ ਸ਼ਬਦਾਂ ਦੀ ਆਵਾਜ਼ ਕਰਕੇ, ਜਿਸ ਪਰਮਾਤਮਾ ਨੇ ਇਸ ਮਨ ਵਾਲੇ ਮਨੁੱਖ ਨੂੰ ਆਪਣੀ ਚੇਤਨਾ ਦਿੱਤੀ ਹੈ, ਇਹ ਪਰਮਾਤਮਾ ਦੇ ਬੋਲਾਂ ਦੀ ਆਵਾਜ਼ ਕਰਕੇ ਹੀ ਜਾਗ ਸਕਦਾ, ਪਰਮਾਤਮਾ ਦੇ ਬੋਲਾਂ ਦੇ ਸ਼ਬਦਾਂ ਦੀ ਆਵਾਜ਼ ਕਰਕੇ ਹੀ ਜਾਗ ਸਕਦਾ, ਵਰਨਾ ਨਹੀਂ ਜਾਗ ਸਕਦਾ। ਕਈ ਕਹਿਣਗੇ ਕੀ ਸਬੂਤ ਹੈ? ਅੱਖ ਵਾਹਿਗੁਰੂ, ਮੈਂ ਕੋਈ ਵੀ ਗੱਲ ਗੁਰਬਾਣੀ ਤੋਂ ਬਾਹਰ ਨਹੀਂ ਕਰਨੀ। ਅੱਖ ਵਾਹਿਗੁਰੂ, ਤੁਸੀਂ ਇਹ ਜਿਹੜੀ ਗੱਲ ਕਹੀ ਹੈ ਇਸ ਦਾ ਪ੍ਰਮਾਣ ਕੀ ਹੈ ਕਿ ਪਰਮਾਤਮਾ ਦੇ ਬੋਲਾਂ ਦੀ, ਸ਼ਬਦਾਂ ਦੀ ਆਵਾਜ਼, ਜੋ ਪਰਮਾਤਮਾ ਦੇ ਬੋਲ ਪਰਮਾਤਮਾ ਦੀ ਬਾਣੀ ਦੁਆਰਾ ਵਰਤੇ ਨੇ, ਪਰਮਾਤਮਾ ਦੀ ਬਾਣੀ ਦੇ ਬੋਲ ਹੀ ਮਨੁੱਖੀ ਚੇਤਨਾ ਨੂੰ ਜਗਾ ਸਕਦੇ ਨੇ, ਕਿਉਂ? ਅੱਖ ਵਾਹਿਗੁਰੂ, ਇਸ ਦਾ ਸਬੂਤ ਕੀ ਹੈ? ਪਿਤਰ ਬਾਣੀ ਨੇ ਸਬੂਤ ਦਿੱਤਾ, ਏਕ ਅਵੇਸ਼ ਏਕ ਸੇਜ ਵਿਛੀ ਧਨ ਕੰਤਾ, ਧਨ ਸੂਤੀ ਫਿਰ ਸਦ ਜਾਗ ਅੰਤਾ, ਪੀਓ ਮਦਰੋ ਤਨ ਮਤਵੰਤਾ, ਧਨ ਜਾਗੈ ਜੇ ਫਿਰ ਬੋਲੰਤਾ। ਅਖਵਾਹੀਗੁਰੂ, ਇੱਕ ਸੇਜ ਤੇ ਦੋਨੋਂ ਸੁੱਤੇ ਪਏ ਨੇ। ਅਖਵਾਹੀਗੁਰੂ, ਏਕ ਸੇਜ ਵਿਛੀ ਧਨ ਕੰਤਾ, ਧਨ ਤੇ ਕੰਤ। ਅਖਵਾਹੀਗੁਰੂ, ਲੇਕਿਨ ਹੋਇਆ ਕਿ ਤਨ ਸੁੱਤੀ ਪਈ ਹੈ, ਤਨ ਸੂਤੀ ਫਿਰ ਸਦ ਜਾਗਨਤਾ, ਉਹ ਤਾਂ ਜਾਗਦਾ ਸੁਚੇਤ ਹੈ, ਹਮੇਸ਼ਾ ਹੀ ਜਾਗਦਾ। ਫਿਰ ਤਾਂ ਕਹਿੰਦੇ ਸੁੱਤੀ ਕਿਉਂ ਪਈ ਹੈ? ਪੀਓ ਮਦਰੋ ਤਨ ਮਤਵੰਤਾ, ਨੇ ਕੂੜ ਦਾ ਨਸ਼ਾ ਪੀਤਾ ਹੋਇਆ। ਅਮਲ ਗਲੋਲਾ ਕੂੜ ਕਾ, ਅਗਵਾਹੀਗੁਰੂ, ਅਮਲ ਗਲੋਲਾ ਕੂੜ ਕਾ, ਕੂੜ ਦਾ ਨਸ਼ਾ ਪੀ ਬੈਠੀ ਹੈ। ਉਸ ਨਸ਼ੇ ਵਿੱਚ ਇਤਨੀ ਤੁੱਤ ਹੈ, ਇਹ ਸੰਸਾਰ ਦੇ ਢੋਲਾਂ ਦੀ ਆਵਾਜ਼ ਨਾਲ ਜਾਗਣ ਵਾਲੀ ਨਹੀਂ, ਇਹ ਢੋਲਕੀਆਂ ਤੇ ਚਿਮਟਿਆਂ ਦੀ ਸਿਰਫ ਆਵਾਜ਼ ਨਾਲ ਜਾਗਣ ਵਾਲੀ ਨਹੀਂ, ਇਹ ਤਬਲੇ ਤੇ ਕੜਤਾਲਾਂ ਦੀ ਆਵਾਜ਼ ਨਾਲ ਸਿਰਫ ਜਾਗਣ ਵਾਲੀ ਨਹੀਂ, ਇਹ ਜਾਗ ਸਕਦੀ ਹੈ ਜੇ ਇਸ ਦਾ ਫਿਰ ਹੀ ਇਸ ਨੂੰ ਆਵਾਜ਼ ਮਾਰੇ। ਅਖਵਾਈ ਤਾਨ ਜਾਗ ਹੈ ਜੇ ਫਿਰ ਬੋਲੰਤਾ, ਜੇ ਇਸ ਦਾ ਫਿਰ ਆਵਾਜ਼ ਮਾਰੇ, ਇਸ ਦਾ ਫਿਰ ਦੇ ਬੋਲ ਫਿਰ ਦੀ ਬਾਣੀ ਹੈ। ਅਖਵਾਈ ਫਿਰ ਦੇ ਬੋਲ ਫਿਰ ਦੀ ਬਾਣੀ, ਫਿਰ ਦੀ ਬਾਣੀ ਦੇ ਸ਼ਬਦ ਬੋਲ ਸ਼ਬਦ। ਅੱਖ ਵਾਹਿਗੁਰੂ, ਇਹ ਜਾ ਸਕਦੀ ਹੈ ਜੇ ਇਸ ਦਾ ਫਿਰ ਹੀ ਆਪਣੀ ਬੋਲੀ ਵਿੱਚ, ਜਿਹਨੇ ਜਗਾਉਣਾ ਉਸਦੀ ਬੋਲੀ, ਅੱਖ ਵਾਹਿਗੁਰੂ, ਜਿਹਨੇ ਆਵਾਜ਼ ਮਾਰਨੀ ਹੈ ਉਸਦੀ ਬੋਲੀ, ਉਸਦੀ ਬੋਲੀ ਪਰਮੇਸ਼ਰ ਦੀ ਬਾਣੀ। ਤਨ ਜਾਗ ਹੈ ਜੇ ਫਿਰ ਬੋਲੰਤਾ, ਅੱਖ ਵਾਹਿਗੁਰੂ, ਜਾ ਸਕਦੀ ਹੈ। ਕਹਿੰਦੇ ਕੁੰਭਕਰਨ ਬੜੀ ਲੰਬਾ ਸਮਾਂ ਸੁਣਦਾ ਸੀ, ਉਸ ਨੂੰ ਜਗਾਉਣ ਲਈ ਢੋਲ ਵਜਾਉਣੇ ਪੈਂਦੇ ਸੀ, ਧੌਂਸੇ ਵਜਾਉਣੇ ਪੈਂਦੇ ਸੀ, ਨਰਸਿੰਘੇ ਵਜਾਉਣੇ ਪੈਂਦੇ ਸੀ। ਮੈਂ ਕਈ ਵਾਰ ਸੋਚਦਾ ਫੇਰ ਵੀ ਚੰਗਾ ਸੀ, ਇਹਨਾਂ ਧੌਂਸਿਆਂ ਦੀ ਆਵਾਜ਼ ਸੁਣ ਕੇ ਜਾਗ ਤਾਂ ਪੈਂਦਾ ਸੀ ਨਾ, ਪਰ ਸਾਨੂੰ ਤੁਹਾਨੂੰ ਕੀ ਹੋਇਆ, ਅਸੀਂ ਜਾਗਦੇ ਹੀ ਨਹੀਂ। ਕਿੰਨਾ ਚਿਰ ਹੋ ਗਿਆ ਸੁਣਦਿਆਂ ਨੂੰ, ਜਾਗਦੇ ਹੀ ਨਹੀਂ। ਅਸੀਂ ਜਾਗ ਸਕਾਂਗੇ ਸਿਰਫ ਗੁਰੂ ਦੇ ਸ਼ਬਦ ਦੀ ਆਵਾਜ਼ ਨਾਲ, ਅਖਵਾ, ਹੋਰ ਸਾਨੂੰ ਕੋਈ ਨਹੀਂ ਜਗਾ ਸਕਦਾ। ਅਖਵਾ, ਅਸੀਂ ਜਾਗ ਸਕਦੇ ਹਾਂ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਅਖਵਾ, ਜਾਗ ਸਕਦੇ ਹਾਂ ਗੁਰੂ ਸ਼ਬਦ ਦੀ ਆਵਾਜ਼ ਕਰਕੇ, ਜਾਗਾਂਗੇ ਗੁਰਬਾਣੀ ਕਰਕੇ। ਅਖਵਾ, ਇਸ ਕਰਕੇ ਸਾਹਿਬ ਕਹਿੰਦੇ ਆਇਓ ਇਸ ਵਾਸਤੇ ਜਾਗ, ਬਾਈ ਕਿਉਂ ਸੁੱਤਾ ਪਿਆ ਗਾਫਲ ਹੋ ਕੇ, ਜਾਗ ਆਇਓ ਜਾਗ, ਕਿਸ ਵਾਸਤੇ? ਸੁਣਨ ਪੜਨ ਕੋ ਬਾਣੀ, ਤੂੰ ਕੀ ਕਰਦਾ ਪਿਆ ਸੁੱਤਾ ਸੁੱਤਾ, ਕੀ ਨਾਮ ਵਿਸਾਰ ਲਗਿਆ ਲਾਲਚ, ਤੇਰਾ ਜਨਮ ਤਾਂ ਜਾ ਰਿਹਾ ਕੋਡੀਆਂ ਦੇ ਪਾਰ ਤੇ, ਸਮਾਂ ਪਾਸ ਹੋ ਰਿਹਾ। ਆਖੋ ਵਾਹਿਗੁਰੂ ਬਿਰਥਾ ਜਨਮ ਪਰਾਣੀ, ਆਖੋ ਵਾਹਿਗੁਰੂ ਸਮਾਂ ਪਾਸ ਹੋ ਰਿਹਾ ਹੈ। ਆਖੋ ਵਾਹਿਗੁਰੂ ਤੂੰ ਸੁੱਤਾ ਹੀ ਪਿਆ, ਸੁੱਤਿਆਂ ਸੁੱਤਿਆਂ ਰਹਿਣ ਮੁੱਕ ਜਾਏਗੀ। ਆਖੋ ਵਾਹਿਗੁਰੂ ਇਹ ਸਾਰੀ ਉਮਰ ਮੁੱਕ ਜਾਏਗੀ ਸਾਰੇ। ਰਹਿਣ ਗਵਾਈ ਸੋ ਇੱਕ ਹੈ, ਖਾ ਖਾ ਕੇ ਦਿਵਸ ਗਵਾਲਿਆ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ। ਦਾਸ ਦੂਸਰਾ ਸ਼ਬਦ ਬੋਲਣਾ ਚਾਹੁੰਦਾ ਹੈ, ਹਰ ਮਨੁੱਖ ਦਾ ਯਤਨ ਹੈ ਕਿ ਮੈਂ ਸੋਹਣਾ ਬਣਾ। ਅੱਛੀ ਗੱਲ ਹੈ, ਸੋਹਣਾ ਬਣਨਾ ਕੋਈ ਮਾੜੀ ਗੱਲ ਨਹੀਂ, ਪਰ ਹਰ ਬੰਦਾ ਚਮੜੀ ਨੂੰ ਹੀ ਸਜਾਉਣ ਲੱਗਿਆ ਹੈ। ਚਮੜੀ ਚਾਹੇ ਕਿਸੇ ਦੀ ਕਾਲੀ ਹੈ, ਚਾਹੇ ਪੂਰੀ ਹੈ, ਚਾਹੇ ਚਿੱਟੀ ਹੈ, ਸਾਰਾ ਸਮਾਂ ਚਮੜੀ ਨੂੰ ਸਜਾਉਣ ਚ ਲੱਗਿਆ ਹੈ ਸੋਹਣਾ ਬਣਨ ਵਾਸਤੇ। ਸੋਹਣਾ ਕਿਉਂ ਬਣਨਾ ਚਾਹੁੰਦਾ? ਤਾਂ ਕਿ ਦੂਸਰੇ ਮੈਨੂੰ ਸੋਹਣਾ ਕਹਿਣ। ਮੇਰੇ ਸਾਹਿਬ ਕਹਿੰਦੇ ਮੇਰਾ ਵੀ ਚਿੱਤ ਕਰਦਾ ਹੈ, ਤੂੰ ਮੇਰੀ ਆਸ ਹੈ ਨਾ, ਮੈਂ ਤੈਨੂੰ ਜੀਵਨ ਦਿੱਤਾ ਹੈ, ਤੇ ਮੇਰਾ ਵੀ ਦਿਲ ਕਰਦਾ ਤੂੰ ਸੋਹਣਾ ਬਣ। ਪਰ ਮੈਂ ਤੇਰੇ ਸਰੀਰ ਸੋਹਣੇ ਨੂੰ ਕੀ ਕਰਨਾ? ਜਿਸਨੇ ਮਿੱਟੀ ਬਣ ਜਾਣਾ, ਮੈਂ ਉਸਦੇ ਸ਼ਿੰਗਾਰ ਨੂੰ ਕੀ ਕਰਨਾ ਜਿਹੜਾ ਮੇਰੇ ਪਾਸ ਵਾਪਸ ਆਉਣਾ ਹੀ ਨਹੀਂ। ਮੈਨੂੰ ਤਾਂ ਚਾਹੀਦਾ ਤੂੰ ਜੀਵਨ ਦਾ ਰੂਪ ਸਵਾਰ। ਜੀਵਨ ਸਵਾਰ ਜੇ ਤੇਰਾ ਜੀਵਨ ਸੋਹਣਾ ਹੋਏਗਾ ਨਾ, ਤੂੰ ਪ੍ਰਵਾਨ ਹੋ ਜਾਏਗਾ, ਮੈਨੂੰ ਬੜਾ ਚੰਗਾ ਲੱਗੇਗਾ, ਮੈਨੂੰ ਪਾ ਜਾਏਗਾ। ਕੱਲਾ ਮੈਨੂੰ ਨਹੀਂ ਪਾਏਗਾ, ਤੇਰੇ ਸੋਹਣੇ ਜੀਵਨ ਨੂੰ ਵੇਖ ਕੇ ਨਾ ਜਿੰਨੇ ਮੇਰੇ ਪਿਆਰੇ ਹੋਣਗੇ ਨਾ ਸਾਰੇ ਤੈਨੂੰ ਪਿਆਰ ਕਰਨ ਲੱਗ ਜਾਣਗੇ। ਜੋ ਹਰ ਕਾ ਪਿਆਰਾ ਸੋ ਸਭਨਾਂ ਕਾ ਪਿਆਰਾ। ਕੱਲੇ ਮੈਂ ਹੀ ਨਹੀਂ ਪਿਆਰ ਕਰਾਂਗਾ, ਤੈਨੂੰ ਸਾਰੇ ਪਿਆਰ ਕਰਨਗੇ। ਕੱਲੇ ਮੈਂ ਕਿਉਂ ਕਰਾਂਗਾ? ਪਰ ਜੀਵਨ ਕਿਵੇਂ ਸੋਹਣਾ ਬਣੇਗਾ? ਸਾਹਿਬ ਕਹਿੰਦੇ ਜੀਵਨ ਰੂਪ ਸਿਮਰਨ ਪ੍ਰਭ ਦੇ। ਇੱਕ ਵਾਰੀ ਤੁਸੀਂ ਫਿਰ ਬੋਲੋਗੇ, ਜੀਵਨ ਰੂਪ ਸਿਮਰਨ ਪ੍ਰਭ ਦੇ। ਜੀਵਨ ਸਵਾਰਿਆ ਜਾਏਗਾ ਪ੍ਰਭੂ ਸਿਮਰਨ ਨਾਲ। ਜੇ ਤੂੰ ਪ੍ਰਭੂ ਦਾ ਸਿਮਰਨ ਨਹੀਂ ਨਾ ਕੀਤਾ, ਤੇਰਾ ਜੀਵਨ ਬੇਰਸਾ ਹੋਏਗਾ। ਇੱਕ ਡੱਬੀ ਵਿੱਚ ਸੋਨਾ ਹੋਵੇ ਨਾ, ਇੱਕ ਡੱਬੀ ਚ ਚਾਂਦੀ, ਲੋਕੀ ਸੋਨੇ ਦੀ ਡੱਬੀ ਦੀ ਕੀਮਤ ਜ਼ਿਆਦਾ ਪਾਉਂਦੇ ਨੇ ਕਿਉਂਕਿ ਸੋਨਾ ਕੀਮਤੀ ਹੈ। ਲੇਕਿਨ ਸੋਨਾ ਕੱਢ ਦਿਓ ਡੱਬੀ ਚੋਂ, ਫਿਰ ਡੱਬੀ ਦੀ ਕੀ ਕੀਮਤ ਹੈ? ਕੁਛ ਵੀ ਨਹੀਂ। ਜੇ ਸੋਨੇ ਦੀ ਕੀਮਤ ਹੈ ਤੇ ਡੱਬੀ ਕਰਕੇ ਨਹੀਂ, ਸੋਨੇ ਕਰਕੇ। ਜੇ ਡੱਬੀ ਦੀ ਕੀਮਤ ਹੈ ਸੋਨੇ ਕਰਕੇ ਬਦਲਿਆ, ਤੇਰੇ ਸਰੀਰ ਦੀ ਕੀ ਕੀਮਤ ਹੈ? ਕੁਛ ਵੀ ਨਹੀਂ। ਤੇਰੇ ਸਰੀਰ ਦੀ ਕੀਮਤ ਹੈ ਤੇ ਪਰਮਾਤਮਾ ਦੇ ਸਿਮਰਨ ਕਰਕੇ। ਆਖੋ ਵਾਹਿਗੁਰੂ, ਨਹੀਂ ਤੇ ਮਿੱਟੀ ਹੈ। ਆਖੋ ਵਾਹਿਗੁਰੂ, ਕੀ ਕੀਮਤ ਹੈ ਤੇਰੇ ਸਰੀਰ ਦੀ? ਕੁਛ ਵੀ ਨਹੀਂ। ਬਾਹਰ ਲਿਖਿਆ ਹੋਵੇ ਕਸ਼ਮੀਰ ਕਲਾਥ, ਉਸ ਅੰਦਰ ਕੱਪੜਾ ਹੀ ਨਾ ਹੋਵੇ, ਆਪਣੇ ਆਪ ਨਾਲ ਵੀ ਧੋਖਾ, ਗਾਹਕ ਨਾਲ ਵੀ ਧੋਖਾ। ਬਾਹਰ ਲਿਖਿਆ ਹੋਵੇ ਕਰਿਆਨਾ ਸਟੋਰ, ਅੰਦਰ ਕਰਿਆਨਾ ਹੀ ਨਾ ਹੋਵੇ, ਆਪਣੇ ਆਪ ਨਾਲ ਵੀ ਧੋਖਾ ਤੇ ਗਾਹਕ ਨਾਲ ਵੀ ਧੋਖਾ। ਬਾਹਰੋਂ ਬੰਦਾ ਨਜ਼ਰ ਆਵੇ, ਅੰਦਰ ਬੰਦਗੀ ਨਾ ਹੋਵੇ, ਆਪਣੀ ਜ਼ਮੀਰ ਨਾਲ ਵੀ ਧੋਖਾ, ਆਪਣੀ ਤਕਦੀਰ ਨਾਲ ਵੀ ਧੋਖਾ। ਬਾਹਰੋਂ ਸਿੱਖ ਨਜ਼ਰ ਆਵੇ, ਅੰਦਰ ਸਿੱਖਿਆ ਹੀ ਨਾ ਹੋਵੇ, ਆਪਣੇ ਇਮਾਨ ਨਾਲ ਵੀ ਧੋਖਾ, ਆਪਣੇ ਆਪ ਨਾਲ ਵੀ ਧੋਖਾ। ਸਾਰੇ ਬੋਲੋ। ਸੋ ਸੱਚ ਮੰਦਰ ਜਿੱਤ ਸੱਚ ਤੇ ਆਈ ਹੈ। ਮੰਦਰ ਕੋਈ ਹੈ ਜਿੱਤ ਸੱਚ ਹੈ, ਜੇ ਮੰਦਰ ਚ ਸੱਚ ਨਹੀਂ ਤਾਂ ਮੰਦਰ ਕਦ ਹੈ? ਅਗਵਾਈ ਬਾਹਰੋਂ ਬੇਸ਼ਕ ਮੰਦਰ ਦਿਖਾਈ ਦੇਵੇ, ਅੰਦਰ ਸੱਚ ਨਾਲ ਮੰਦਰ ਕਦ ਹੈ? ਸੋ ਰਿਦਾ ਸੁਹੇਲਾ ਜਿੱਤ ਹਰ ਗੁਣ ਗਾਈ, ਉਹ ਰਿਦਾ ਕਿੱਥੇ ਸੁਖੀ ਹੋਏਗਾ ਜੇ ਤੇ ਪਰਮੇਸ਼ਰ ਦੇ ਗੁਣ ਹੀ ਕੋਈ ਨਹੀਂ? ਅਗਵਾਈ ਮੂਲੇ ਕਰਾੜ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੱਲ ਕਹੀ ਸੀ, ਮੂਲੇ ਕਰਾੜ ਇੱਕ ਗੱਲ ਕਹਾਂ, ਮਾਣੂ ਕੱਲੈ ਉੱਠ ਚੱਲੈ ਸਾਧ ਨਾਹੀਂ ਅਵੇਹੀ ਕੱਲੈ। ਮੂਲੇ ਕਰਾੜ ਸੁਣ, ਪਹਿਲਾਂ ਤਾਂ ਸਾਹਿਬ ਕਹਿੰਦੇ ਨੇ ਨਾਲ ਕਰਾਣਾ ਦੋਸਤੀ ਕੂੜੇ ਕੁੜੀ, ਪਰ ਕਹਿੰਦੇ ਕਰਾਣਾ ਸੁਣ, ਮਾਣੂ ਕੱਲੈ ਉੱਠ ਚੱਲੈ, ਪਰਮੇਸ਼ਰ ਨੇ ਕੱਲਿਆ ਮਨੁੱਖ ਨੂੰ ਨਾਮ ਧੰਨ ਦੀ ਖੱਟੀ ਖੱਟਣ ਵਾਸਤੇ, ਪ੍ਰਭੂ ਦਾ ਸਿਮਰਨ ਕਰਨ ਵਾਸਤੇ, ਬੰਦਗੀ ਕਰਨ ਵਾਸਤੇ। ਪਰਮੇਸ਼ਰ ਕਹਿੰਦੇ ਨੇ ਜੇ ਇਹ ਬੰਦਾ ਬਿਨਾਂ ਨਾਮ ਧੰਨ ਕਮਾਏ, ਬਿਨਾਂ ਸਿਮਰਨ ਕੀਤੇ ਸਰੀਰ ਛੱਡ ਕੇ ਚਲਾ ਗਿਆ ਨਾ, ਤੇ ਪਰਮਾਤਮਾ ਕਹਿੰਦੇ ਤੇ ਮੈਨੂੰ ਸਵਾਦ ਹੀ ਨਹੀਂ ਆਇਆ ਤੈਨੂੰ ਬੰਦੇ ਬਣਾਉਂਦੇ, ਇਸ ਨੂੰ ਤੇ ਬੰਦਾ ਹੀ ਨਾ ਬਣਾਉਂਦਾ ਚੰਗਾ ਸੀ। ਆਗਵਾਈ ਸਾਧ ਨਾਹੀਂ, ਮੈਨੂੰ ਸਵਾਦ ਹੀ ਨਹੀਂ ਆਇਆ ਤੈਨੂੰ ਬੰਦਾ ਬਣਾਉਣ ਦਾ, ਸਾਧ ਨਾਹੀਂ ਇਸ ਗੱਲ ਦਾ ਮੈਨੂੰ ਵੀ ਸਵਾਦ ਨਹੀਂ ਆਇਆ ਤੈਨੂੰ ਬੰਦਾ ਵੀ ਬਣਾਇਆ ਫਿਰ ਬੰਦਗੀ ਨਹੀਂ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਨੰਦ ਲਾਲ ਸੁਣ, ਬੰਦਗੀ ਵਿੱਚ ਹੀ ਜ਼ਿੰਦਗੀ ਹੈ, ਜਿਸ ਜ਼ਿੰਦਗੀ ਵਿੱਚ ਬੰਦਗੀ ਨਹੀਂ ਉਹ ਜ਼ਿੰਦਗੀ ਹੀ ਗੰਦਗੀ ਹੈ। ਬੰਦਗੀ ਵਿੱਚ ਹੀ ਜ਼ਿੰਦਗੀ ਹੈ, ਜਿਸ ਜ਼ਿੰਦਗੀ ਵਿੱਚ ਬੰਦਗੀ ਨਹੀਂ ਉਹ ਜ਼ਿੰਦਗੀ ਹੀ ਗੰਦਗੀ ਹੈ। ਬਿਨਾਂ ਬੰਦਗੀ ਤੋਂ ਜੂਣਾ ਗੰਦਗੀ ਦਾ ਜੂਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਦੋਂ ਗਿਆ ਦੀ ਧਰਤੀ ਤੋਂ ਲੰਘਣ ਲੱਗੇ ਤਾਂ ਉੱਥੇ ਇੱਕ ਉਦਾਸੀਆਂ ਦਾ ਡੇਰਾ ਸੀ। ਥੋੜਾ ਧਿਆਨ ਨਾਲ ਸੁਣਨਾ, ਮੈਂ ਸ਼ਬਦ ਬੋਲਣ ਲੱਗਿਆ। ਉੱਥੇ ਇੱਕ ਉਦਾਸੀਆਂ ਦਾ ਡੇਰਾ ਸੀ, ਜਦੋਂ ਕੋਲੋਂ ਲੰਘੇ ਜੋ ਸ਼ਮਸ਼ਾਨ ਘਾਟ ਦੇ ਨੇੜੇ ਸੀ। ਹੁਣ ਵੀ ਉੱਥੇ ਉਦਾਸੀਆਂ ਦਾ ਡੇਰਾ ਸ਼ਮਸ਼ਾਨ ਘਾਟ ਦੇ ਨੇੜੇ ਹੈ। ਉਦਾਸੀਆਂ ਨੇ ਸਾਹਿਬਾਂ ਤੇ ਸਵਾਲ ਕੀਤਾ, ਸਾਹਿਬ ਜੀ ਦੱਸੋ ਵਿਗੜਿਆ ਹੋਇਆ ਜੀਵਨ ਦਾ ਰੂਪ ਕੈਸਾ ਹੈ, ਦੱਸੋ ਕਿਸ ਜੀਵਨ ਨੂੰ ਅਸੀਂ ਵਿਗੜਿਆ ਹੋਇਆ ਰੂਪ ਕਹੀਏ? ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਹੰਕਾਰ, ਹੰਕਾਰੀ ਦਾ ਜੀਵਨ ਕੁਰੂਪ ਹੈ, ਹੰਕਾਰੀ ਦਾ ਜੀਵਨ ਕੁਸੋਹਣਾ ਹੈ। ਆਖੋ ਭਾਈ ਦੂਸਰਾ ਸਵਾਲ, ਆਖੋ ਭਾਈ ਪਾਪਾਂ ਦਾ ਮੂਲ ਕੀ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਲੋਭ। ਆਖੋ ਭਾਈ ਲੋਭ ਕਰਕੇ ਸਾਰੇ ਪਾਪ ਹੁੰਦੇ ਨੇ, ਡਾਲੇ ਪੈ ਬੇਟਾ ਗਟਕਾ, ਇੱਕ ਡਾਲੀ ਦੀ ਖਾਤਰ ਲੋਕੀ ਬ੍ਰਿਕਸ਼ ਹੀ ਵੜ ਚੜਦੇ ਨੇ, ਇੱਕ ਮਾਇਆ ਦੀ ਖਾਤਰ ਲੋਕੀ ਬੰਦਾ ਹੀ ਮਾਰ ਛੱਡਦੇ ਨੇ। ਤੇ ਲੋਭ ਦਾ ਮੂਲ ਕੀ ਹੈ? ਤੀਸਰਾ ਸਵਾਲ, ਕਹਿੰਦੇ ਕੂੜ, ਕੂੜ ਕਰਕੇ ਹੀ ਕੁੜਿਆਰ ਹੈ, ਕੁੜਿਆਰ ਸੰਤੋਖੀ ਨਹੀਂ ਹੁੰਦਾ। ਅਗਵਾਈ ਜਿਹੜਾ ਖੁਦ ਸੰਤੋਖੀ ਨਹੀਂ ਉਹ ਕਿਸੇ ਨੂੰ ਪਤਾ ਦੇ ਵੀ ਕੀ ਸਕਦਾ ਹੈ? ਅਗਵਾਈ ਲੋਭੀ ਕੀ ਦੇਗਾ ਕਿਸੇ ਨੂੰ, ਜਿਹੜਾ ਆਪ ਨਹੀਂ ਰਜਿਆ ਦੂਜੇ ਨੂੰ ਕੀ ਦੇਗਾ? ਅਗਵਾਈ ਇੱਕ ਜਗ੍ਹਾ ਤੇ ਮੀਰਾ ਸ਼ਾਹ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਮਤਲਬ ਰਾਜਾ ਕਿਹਨੂੰ ਕਹੀਦਾ ਜਿਹੜਾ ਰਜਿਆ ਹੋਵੇ, ਜਿਹੜਾ ਕੁਝ ਨਹੀਂ ਰਜਿਆ ਰਾਜਾ ਹੀ ਨਹੀਂ? ਅਗਵਾਈ ਮੀਰਾ ਸ਼ਾਹ ਨੂੰ ਕਹਿਣ ਲੱਗੇ ਅੱਛਾ ਰਾਜਾ ਉਸੇ ਨੂੰ ਮੰਨਾ ਕਹਿੰਦਾ ਜਿਹੜਾ ਰਜਿਆ ਹੋਵੇ, ਜਿਹੜਾ ਖੁਦ ਨਹੀਂ ਰਜਿਆ ਰਾਜਾ ਕਿੱਥੇ ਹੋ ਗਿਆ? ਅਗਵਾਈ ਇੱਕ ਵਾਰੀ ਸਾਰੇ ਬੋਲੋ ਭਾਈ, ਜਿਹੜਾ ਰਜਿਆ ਹੋਇਆ ਤ੍ਰਿਪਤ ਹੈ ਉਹੀ ਰਾਜਾ? ਅਗਵਾਈ ਬਿਨਾਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਨਹੀਂ ਰਜ ਸਕਦਾ। ਅਗਵਾਈ ਨਾ ਕੋਈ ਰਜਿਆ, ਬਿਨਾਂ ਸੰਤੋਖ ਨਹੀਂ ਕੋਈ ਰਾਜਾ। ਅਗਵਾਈ ਅਗਲਾ ਸਵਾਲ ਸੀ, ਫਿਰ ਦੱਸੋ ਮਹਾਰਾਜ ਇਹ ਵਿਗੜਿਆ ਰੂਪ ਸਵਾਰਿਆ ਕਿਵੇਂ ਜਾ ਸਕਦਾ ਹੈ, ਜੋ ਅੱਜ ਦਾ ਸਾਡਾ ਸਵਾਲ ਹੈ? ਅਗਵਾਈ ਕਿਵੇਂ ਸਵਾਰਿਆ ਜਾ ਸਕਦਾ? ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੀਆਂ ਮੈਂ ਬੜਾ ਹੈਰਾਨ ਹਾਂ ਤੁਹਾਡੇ ਤੇ ਉਦਾਸੀਓ, ਤੁਸੀਂ ਸ਼ਮਸ਼ਾਨ ਘਾਟ ਦੇ ਨੇੜੇ ਰਹਿ ਕੇ ਵੀ इस सवाल का जवाब नहीं जानते। जिन्हां नूं मौत चेते नहीं उन्हां नूं खसम चेते किते है। मौत चेते होवे ते खसम चेते रहिंदा है। जिन्हां नूं मौत चेते है उन्हां नूं खसम चेते है, जिन्हां नूं खसम चेते है खसम दी बाणी चेते है, जिन्हां नूं खसम दी बाणी चेते है जीवन सवारिया गया अगवाही गुरु। ते जिन्हां नूं मौत चेते नहीं उन्हां नूं की चेते है, खाना पीना हसना सोना विसर गया है मरना। कसम विसार खुवारी कीनी तिग जीवन नहीं रहना अगवाही गुरु। मैं जो इस पासे चलिया सी ते मैनू गुरमुखा ने एक प्रमाण दे के इस तरह समझाया सी, ए पढ़ के मैं ओ शब्द कीर्ति रूप च गाउणा चाहुंदा जो गया दी धरती धन गुरु तेग बहादुर साहिब जी ने उदासियां नूं समझाउण वास्ते उच्चारण कीता। अगवाही हे उदासियो, मौत चेते होएगी, मौत तो डरना नहीं लेकिन मौत नूं गुसारना भी नहीं। अगवाही मौत तो डरी दा नहीं, मौत नूं गुसारी दा भी नहीं। मौत चेते है ते खसम चेते होगा, खसम चेते होगा जीवन सवारिया जाएगा। मैनूं गुरमुखां ने इस तरह समझाया सी, एक महात्मा दे पास एक नौजवान गया, जाके कहण लगा महात्मा जी मैनूं कुछ सहसा है कुछ शंके हन। कहिंदे दसो की है? कहते मेरा जीवन अपवित्र है तुहाड़ा जीवन पवित्र है, क्यों फर्क क्यों है? तुहाड़ा भी उस तरह का शरीर है, मेरा भी उस तरह शरीर है। तुसी बुरा नहीं सोचते, मैं कदे चंगा नहीं सोचा। तुसी निंदा नहीं करते, मैं हमेशा निंदा करता रहना। तुहाड़े कदे माड़े पासे कदम नहीं गए, मेरे किसी चंगे पासे कदम नहीं गए। तुसी कदे झूठ नहीं बोलिया, मैं कदे सच नहीं बोलिया, अंतर क्यों है? महात्मा कहने लगे अच्छा सवाल ता तेरे बड़े चंगे ने, जवाब देना बनता भी है, पर की करेगा सवालों का जवाब लेके। मैनू इस तरह अनुभव हुंदा ठीक 24 घंटे तो बाद तू मर जाएगा। जब मर ही जाना सवाल का जवाब लेके की करेगा? ठीक 24 घंटे बाद तेरी मौत हो जाएगी, तू कल मैनू मिलेगा ही नहीं, ना मैं तेन देखेंगा ना तू मैनू देखेगा, ना मां नू मिलेगा ना प्यो नू ना भैणा नू ना भरा नू ना मित्रां नू ना दोस्तां नू ना गली बाजार कारोबार, मुड़ के कुछ नहीं देखेगा। हां जेड़ा चला गया केड़ा देखण आया? अगवाही को आया। थोड़े समय बाद नौजवान कहण लगा अच्छा गुरमुख होर जा लैण जो हुण फिर बहुत हो गया, समा कटता जा रहा, तमा 24 घंटे रही है। ਉਹ ਦੁਆਰ ਨੂੰ ਕੰਧ ਨੂੰ ਹੱਥ ਲਾ ਕੇ ਉੱਠਣ ਲੱਗਿਆ। ਮਹਾਤਮਾ ਕਹਿੰਦੇ ਕੀ ਹੋਇਆ ਤੈਨੂੰ? ਚੰਗਾ ਭਲਾ ਆਇਆ ਸੀ, ਇੱਕ ਮੋਹ ਦਾ ਨਾਮ ਸੁਣੇ, ਤੇਰੀ ਸ਼ਕਤੀ ਕਿੱਥੇ ਚਲੀ ਗਈ? ਹੁਣ ਕੰਧ ਦਾ ਸਹਾਰਾ ਲਾ ਕੇ ਉੱਠਣ ਲੱਗਿਆ, ਘਰ ਚਲਾ ਗਿਆ, ਮਾਂ ਨੂੰ ਕਿਹਾ, ਭਰਾਵਾਂ ਨੂੰ ਕਿਹਾ, ਪਰਿਵਾਰ ਨੂੰ, ਸਭ ਰੋਣਾ ਹੀ ਸ਼ੁਰੂ ਹੋ ਗਏ। ਅਜੇ ਮੌਤ ਆਈ ਨੀ, ਮੰਜੇ ਤੇ ਲੇਟ ਗਿਆ। ਕਹਿੰਦੇ 12 ਘੰਟੇ ਰਹਿ ਗਏ ਬਸ, ਅਜੇ ਮੌਤ ਆਈ ਨਹੀਂ, ਚਾਦਰ ਉੜ ਲਈ। ਕਹਿੰਦੇ 6 ਘੰਟੇ ਰਹਿ ਗਏ, ਅਜੇ ਮੌਤ ਆਈ ਨਹੀਂ, ਅੱਖਾਂ ਮੀਚਣ ਲੱਗ ਪਿਆ। ਇਹਨੇ ਨੂੰ ਮਹਾਤਮਾ ਆ ਗਏ, ਕਹਿੰਦੇ ਲੇਟਿਆ ਕਿਉਂ ਆਇਆ ਤੇ ਹੋਇਆ ਕੀ ਤੈਨੂੰ? ਤੈਨੂੰ ਹੋਇਆ ਕੀ ਹੈ? ਕਹਿੰਦੇ ਬਾਬਾ 60 ਮਿੰਟ ਰਹਿ ਗਏ। ਅਗਵਾਹੀ ਸਿਰਫ 60 ਮਿੰਟ ਰਹਿ ਗਏ। ਕਹਿੰਦੇ ਉੱਠ, ਜੰਮਣ ਮਰਨਾ ਤਾਂ ਪਰਮਾਤਮਾ ਨੂੰ ਪਤਾ, ਕਿੰਨੇ ਜੰਮਣਾ ਕਿੰਨੇ ਮਰਨਾ, ਮੈਨੂੰ ਕੁਛ ਨਹੀਂ ਪਤਾ। ਮੈਂ ਤਾਂ ਤੇਰੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਤੈਨੂੰ ਇਹ ਗੱਲ ਕਹੀ ਸੀ। ਤੂੰ ਦੱਸ, ਇਹਨਾਂ 23 ਘੰਟਿਆਂ ਚ ਕੋਈ ਪਾਪ ਕੀਤਾ? ਉਹ ਕਹਿੰਦੇ ਤੁਹਾਨੂੰ ਪਾਪ ਦੀ ਪਈ ਹੈ, ਮੈਨੂੰ ਤਾਂ ਮੌਤ ਚੇਤੇ ਸੀ। ਤੂੰ 23 ਘੰਟਿਆਂ ਚ ਕੋਈ ਨਿੰਦਿਆ ਕੀਤੀ? ਕਦੇ ਕਿੱਥੇ ਕਰਨੀ ਸੀ? ਤੂੰ 23 ਘੰਟਿਆਂ ਚ ਕਿਸੇ ਮੰਦੇ ਪਾਸੇ ਗਿਆ? ਕਹਿੰਦੇ ਨਹੀਂ। ਤੂੰ 23 ਘੰਟਿਆਂ ਚ ਕੋਈ ਬੁਰਾ ਸੋਚਿਆ? ਕਹਿੰਦੇ ਨਹੀਂ। ਉਹ ਕਹਿੰਦੇ ਤੇਰੇ ਤੇ ਮੇਰੇ ਚ ਹੀ ਫਰਕ ਹੈ, ਮੈਨੂੰ 23 ਸਾਲ ਤੋਂ ਮੌਤ ਚੇਤੇ ਹੈ, ਤੈਨੂੰ 23 ਘੰਟਿਆਂ ਤੋਂ ਮੌਤ ਚੇਤੇ ਹੈ। ਜਿਨ੍ਹਾਂ ਨੂੰ ਮੌਤ ਚੇਤੇ ਹੁੰਦੀ ਹੈ ਉਹ ਨਿੰਦਕ ਨਹੀਂ ਹੁੰਦੇ, ਜਿਨ੍ਹਾਂ ਨੂੰ ਮੌਤ ਚੇਤੇ ਹੁੰਦੀ ਹੈ ਉਹ ਪਾਪੀ ਨਹੀਂ ਹੁੰਦੇ, ਜਿਨ੍ਹਾਂ ਨੂੰ ਮੌਤ ਚੇਤੇ ਹੁੰਦੀ ਹੈ ਅਪਰਾਧੀ ਨਹੀਂ ਹੁੰਦੇ, ਜਿਨ੍ਹਾਂ ਨੂੰ ਮੌਤ ਚੇਤੇ ਹੁੰਦੇ ਹੈ ਕੁਕਰਮੀ ਨਹੀਂ ਹੁੰਦੇ, ਜਿਨ੍ਹਾਂ ਨੂੰ ਮੌਤ ਚੇਤੇ ਹੁੰਦੀ ਹੈ ਭੋਗਣ ਵਾਲੇ ਨਹੀਂ ਹੁੰਦੇ, ਜਿਨ੍ਹਾਂ ਨੂੰ ਮੌਤ ਚੇਤੇ ਹੁੰਦੀ ਹੈ ਕਿਸੇ ਦਾ ਬੁਰਾ ਨਹੀਂ ਸੋਚਦੇ। ਮੌਤ ਤੋਂ ਡਰਦੇ ਨਹੀਂ ਲੇਕਿਨ ਮੌਤ ਨੂੰ ਭੁਲਾਉਂਦੇ ਨਹੀਂ ਕਿਉਂਕਿ ਜਿਹਨਾਂ ਨੂੰ ਬੋਲ ਚੇਤੇ ਹੁੰਦੇ ਆ ਉਹਨੂੰ ਖਸਮ ਚੇਤੇ ਹੁੰਦਾ ਜਿਹਨਾਂ ਨੂੰ ਖਸਮ ਚੇਤੇ ਹੁੰਦਾ ਖਸਮ ਦੇ ਬੋਲ ਚੇਤੇ ਹੁੰਦੇ ਨੇ ਜਿਹਨੂੰ ਖਸਮ ਚੇਤੇ ਹੁੰਦਾ ਖਸਮ ਦੇ ਬੋਲ ਖਸਮ ਦੇ ਬੋਲ ਖਸਮ ਦੀ ਬਾਣੀ ਚੇਤੇ ਹੁੰਦੀ ਹੈ ਜਿਹਨਾਂ ਨੂੰ ਖਸਮ ਦੀ ਬਾਣੀ ਚੇਤੇ ਹੈ ਉਹ ਪਾਪੀ ਹੁੰਦੇ ਹੀ ਨਹੀਂ ਸਾਰੇ ਬੋਲ ਜਿਹਨਾਂ ਨੂੰ ਮਾਲਕ ਚੇਤੇ ਹੈ ਉਹਦਾ ਜੀਵਨ ਸਵਾਰਿਆ ਗਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫੇਰ ਉਦਾਸੀਆਂ ਨੂੰ ਤੁਸੀਂ ਮੇਰੇ ਤੇ ਸਵਾਲ ਕੀਤਾ ਜੀਵਨ ਕਿਵੇਂ ਸਵਾਰਿਆ ਜਾਂਦਾ ਹੈ ਮੌਤ ਚੇਤੇ ਕਰਕੇ ਸਵਾਰਿਆ ਜਾਂਦਾ ਖਸਮ ਨੂੰ ਚੇਤੇ ਕਰ ਉਸ ਵਕਤ ਕਿਹੜਾ ਸ਼ਬਦ ਉਚਾਰਨ ਕੀਤਾ ਆਪਾਂ ਪਹਿਲਾਂ ਸਤ ਬੋਲੀ ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਜੀਵਨ ਸਵਾਰਿਆ ਜਾ ਸਕਦਾ ਹੈ ਖਸਮ ਨੂੰ ਚੇਤੇ ਕਰਨ ਕਰਕੇ ਤੇ ਖਸਮ ਚੇਤੇ ਰਹਿੰਦਾ ਹੈ ਯਾਦ ਬਣਾ ਕੇ ਰੱਖੀਏ ਤੇ ਯਾਦ ਬਣਦੀ ਹੈ ਉਸਦੀ ਮਹਿਮਾ ਕਰਕੇ ਉਸਦੀ ਮਹਿਮਾ ਪ੍ਰਗਟ ਹੁੰਦੀ ਹੈ ਉਸਦੇ ਬੋਲਾਂ ਕਰਕੇ ਉਸਦੇ ਬੋਲ ਹਨ ਉਹਨਾਂ ਦੇ ਬਾਣੀ ਇੱਕ ਬੇਨਤੀ ਕਰਾਂ ਪਰਮਾਤਮਾ ਮਿਲਾਪ ਦੇ ਸੰਯੋਗ ਪਰਮਾਤਮਾ ਖੁਦ ਹੀ ਬਣਾਉਂਦਾ ਹੈ ਇਸ ਨੂੰ ਫਿਰ ਮੈਂ ਕਹਿਣ ਲੱਗਿਆ ਪਰਮਾਤਮਾ ਦੇ ਮਿਲਾਪ ਦੇ ਸੰਯੋਗ ਮਨੁੱਖ ਨਹੀਂ ਬਣਾ ਸਕਦਾ ਪਰਮਾਤਮਾ ਦੇ ਮਿਲਾਪ ਦੇ ਸੰਯੋਗ ਪਰਮਾਤਮਾ ਆਪ ਹੀ ਬਣਾਉਂਦਾ ਹੈ ਦਾਤ ਕੋਈ ਵੀ ਹੋਵੇ ਸਾਡੇ ਲਿਆ ਨਹੀਂ ਮਿਲਣੀ ਦਾਤੇ ਦੇ ਦਿੱਤਿਆਂ ਮਿਲਣੀ ਹੈ ਕਦੇ ਵੀ ਮਨ ਚ ਦ੍ਰਿੜ ਵਿਸ਼ਵਾਸ ਕਰ ਲੈਣਾ ਸਾਡੇ ਲਿਆ ਦਾਤ ਨਹੀਂ ਮਿਲਣੀ ਦਾਤ ਹਮੇਸ਼ਾ ਕੋਈ ਵੀ ਹੈ ਉਹ ਦਾਤੇ ਦੇ ਹੀ ਦਿੱਤਿਆਂ ਮਿਲਣੀ ਹੈ ਜੇ ਦਾਤ ਦਾਤੇ ਦੇ ਦਿੱਤਿਆਂ ਹੀ ਮਿਲਦੀ ਹੈ ਤੇ ਹਰ ਦਾਤ ਦਾ ਦਾਤੇ ਦੇ ਤਰੁੱਠਣ ਨਾਲ ਸੰਬੰਧ ਹੈ ਇਸ ਦਾ ਮਤਲਬ ਹਰ ਦਾਤ ਜੇ ਦਾਤਾ ਤਰੁੱਠੇਗਾ ਤਾਂ ਦੇਗਾ ਇਹ ਕਦੇ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾ ਕਰ ਮਾਠ ਸਾਹਿਬ ਦੁੱਠੈ ਜੋ ਮਿਲੈ ਜੇ ਦਾਤ ਦਾਤੇ ਦੇ ਤਰੁੱਠਿਆਂ ਮਿਲਦੀ ਹੈ ਜੇ ਦਾਤਾ ਤਰੁੱਠਦਾ ਹੈ ਭਾਂਡਾ ਵੇਖ ਕੇ ਭਾਂਡਾ ਵੇਖਦਾ ਤੁਸੀਂ ਭਾਂਡਾ ਲਿਆਓ ਕਦੇ ਖਾਲੀ ਨਹੀਂ ਜਾਓਗੇ ਕਿਹੜਾ ਭਾਂਡਾ ਆਖੋ ਵਾਹਿਗੁਰੂ ਸੱਚੀ ਮੱਛੀ ਕਦੇ ਵੀ ਗੁਰੂ ਦਰਬਾਰ ਨੂੰ ਖਾਲੀ ਨਹੀਂ ਜਾਓਗੇ ਪਰ ਭਾਂਡਾ ਹੋਣਾ ਚਾਹੀਦਾ ਤੁਹਾਡੇ ਕੋਲ ਉਹ ਭਾਂਡਾ ਕਿਹੜਾ ਕੋਈ ਵੀ ਦਾਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਸਹਿ ਟਿੱਕਾ ਦੀ ਤੁਸ ਜੀਵਦਾ ਗੁਰਮੁਖ ਭਾਈ ਲਹਿਣੇ ਨੂੰ ਗੁਰੂ ਪਦਵੀ ਦੇ ਦਿੱਤੀ ਨਾਨਕ ਸਲਾਮਤ ਜੀਵਦਾ ਸਹਿ ਟਿੱਕਾ ਦੀ ਤੁਸ ਜੀਵਦਾ ਤਾਂ ਸਾਹਿਬਜ਼ਾਦਿਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦਿਆਂ ਨੇ ਸ਼ਿਕਵਾ ਕੀਤਾ ਕਿ ਇਹ ਸਾਨੂੰ ਕਿਉਂ ਨਹੀਂ ਦਿੱਤੀ ਸਾਨੂੰ ਕਿਉਂ ਨਹੀਂ ਦਿੱਤੀ ਕਹਿੰਦੇ ਮੈਂ ਦੇ ਤਾਂ ਦਿੰਦਾ ਤੁਹਾਨੂੰ ਪਰ ਦਿੰਦਾ ਕਿਵੇਂ ਤੁਹਾਡੇ ਕੋਲ ਭਾਂਡਾ ਹੀ ਕੋਈ ਨਹੀਂ ਸੀ ਇਸ ਦਾਤ ਨੂੰ ਪ੍ਰਾਪਤ ਕਰਨ ਵਾਲਾ ਭਾਂਡਾ ਕਿੱਥੇ ਸੀ ਤੁਹਾਡੇ ਕੋਲ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੇ ਕਿਹਾ ਇਸ ਸੇਵਕ ਨੂੰ ਭਾਂਡਾ ਕਿਸੇ ਨੇ ਦਿੱਤਾ ਆਖੋ ਭਾਈ ਸੇਵਕ ਨੇ ਭਾਂਡਾ ਕਿੱਥੋਂ ਲਿਆ ਗੁਰਮੁਖ ਭਾਈ ਲੈਣੇ ਨੇ ਕਹਿੰਦੇ ਅਸੀਂ ਖੁਦ ਦਿੱਤਾ ਕਹਿੰਦੇ ਪੁੱਤਾਂ ਨੂੰ ਕਿਉਂ ਨਹੀਂ ਦਿੱਤਾ ਕਹਿੰਦੇ ਦਿੱਤਾ ਤਾਂ ਪੁੱਤਾਂ ਨੂੰ ਵੀ ਸੀ ਪੁੱਤਾਂ ਨੇ ਲਿਆ ਨਹੀਂ ਕਹਿੰਦੇ ਕਦੋਂ ਯਾਦ ਕਰਾਓ ਕਹਿੰਦੇ ਜਦੋਂ ਮੈਂ ਚਿੱਕੜ ਵਿੱਚ ਭਾਂਡਾ ਸੁੱਟਿਆ ਸੀ ਤੁਹਾਨੂੰ ਕਿਹਾ ਸੀ ਕੱਢ ਕੇ ਲਿਆਓ ਜਦੋਂ ਮੈਂ ਚਿੱਕੜ 'ਚ ਭਾਂਡਾ ਸੁੱਟਿਆ ਸੀ ਤੁਹਾਨੂੰ ਕਿਹਾ ਸੀ ਕੱਢ ਕੇ ਲਿਆਓ ਤੁਸੀਂ ਕਿਹਾ ਸੀ ਹੋਰ ਭਾਂਡੇ ਥੋੜੇ ਨੇ ਇਹ ਲਿਬੜਿਆ ਭਾਂਡਾ ਹੀ ਜ਼ਰੂਰ ਕੱਢਣਾ ਤੇ ਮੈਂ ਕਿਹਾ ਸੀ ਭਾਂਡਾ ਇਹੋ ਚਾਹੀਦਾ ਤੁਸੀਂ ਕਿਹਾ ਸੀ ਸੇਵਕਾਂ ਦੇ ਹੁੰਦਿਆਂ ਪੁੱਤਾਂ ਕੋਲੋਂ ਜ਼ਰੂਰ ਕਢਾਉਣਾ ਉਸ ਵਕਤ ਸੇਵਕ ਨੇ ਕੱਢਿਆ ਸੀ ਨਾ ਉਹ ਭਾਂਡਾ ਸੀ ਸਿਦਕ ਦਾ ਅਖਵਾਈ ਉਹ ਭਾਂਡਾ ਸੀ ਸਿਦਕ ਦਾ ਬਸ ਜੇ ਸਿਦਕ ਦਾ ਭਾਂਡਾ ਤੁਸੀਂ ਵੀ ਲਿਆਓ ਕਦੇ ਗੱਲ ਨਹੀਂ ਜਾਓਗੇ ਆਖੋ ਭਾਈ ਗੁਰਦੁਆਰੇ ਆਓ ਗੁਰੂ ਦਰਬਾਰ ਆਓ ਲੇਕਿਨ ਸਿਦਕ ਦਾ ਭਾਂਡਾ ਲੈ ਕੇ ਆਏ ਆਖੋ ਭਾਈ ਸਿਦਕ ਤਾਂ ਰੱਖੋ ਇਹ ਕੀ ਹੋਇਆ ਨਾਲੇ ਤੇ ਅਰਦਾਸ ਕਰ ਚੱਲਿਆ ਨਾਲੇ ਬਾਹਰ ਦਾ ਕਹਿੰਦਾ ਪਤਾ ਨਹੀਂ ਕੰਮ ਹੋਣਾ ਹੈ ਕਿ ਨਹੀਂ ਹੋਣਾ ਮੇਰੇ ਸਤਿਗੁਰ ਕਹਿੰਦੇ ਚੰਗਾ ਸਿੱਖਿਆ ਮੇਰੇ ਤੇ ਵੀ ਭਰੋਸਾ ਨਹੀਂ ਕਰਦਾ ਨਾਲੇ ਅਰਦਾਸ ਕਰ ਚੱਲਿਆ ਨਾਲੇ ਬਾਹਰ ਜਾ ਕੇ ਕਹਿੰਦਾ ਪਤਾ ਨਹੀਂ ਹੋਣਾ ਕਿ ਸਿਦਕ ਕਹਿੰਦਾ ਆਖੋ ਵਾਹਿਗੁਰੂ ਸਿਦਕ ਦਾ ਭਾਂਡਾ ਤਾਂ ਲੈ ਕੇ ਆਓ ਸਿਦਗੀ ਤਾਂ ਬਣੋ। ਜਿਸ ਦਿਨ ਤੁਸੀਂ ਸਿਦਕ ਦਾ ਭਾਂਡਾ ਲੈ ਕੇ ਆਏ, ਇਸ ਦਰਬਾਰ ਦਾ ਮੁੱਢ ਕਦੀਮੀ ਸੁਭਾਅ ਹੈ, ਕਦੇ ਵੀ ਖਾਲੀ ਨਹੀਂ ਭੇਜਦਾ। ਪਰ ਕਰੀ ਕੀ, ਬਿਨਾਂ ਸਿਦਕ ਦੇ ਭਾਂਡੇ ਤੋਂ ਲੋਕੀ ਆਉਂਦੇ ਨੇ, ਸ਼ਿਕਵੇ ਕਰਦੇ ਨੇ ਰੱਬ ਤੇ, ਪਰ ਭਾਂਡਾ ਆਪਣੇ ਕੋਲ ਕੋਈ ਨਹੀਂ। ਅਗਵਾਹੀ ਸਾਰੇ ਬੋਲੋ ਵਾਹਿਗੁਰੂ। ਅੱਜ ਇੱਕ ਸਵਾਲ ਕੀਤਾ ਜਾਂਦਾ, ਆਖੋ ਮੈਂ ਗੱਲ ਕੀਤੀ ਸੀ ਸੰਜੋਗ, ਪਰਮੇਸ਼ਰ ਆਪਣੇ ਮਿਲਾਪ ਦੇ ਆਪ ਬਣਾਉਂਦਾ, ਥੋੜਾ ਧਿਆਨ ਦੇਣਾ। ਅੱਜ ਸਾਰੇ ਕਹਿੰਦੇ ਨੇ, ਕੱਲ ਵੀ ਮੈਨੂੰ ਕੋਈ ਕਹਿ ਰਹੇ ਸੀ ਪਰਸੋਂ ਵੀ ਧਿਆਨ ਨਹੀਂ ਟਿਕਦਾ। ਤੁਸੀਂ ਗੱਲਾਂ ਤਾਂ ਸਿਦਕ ਦੇ ਭਾਂਡੇ ਦੀਆਂ ਕੀਤੀਆਂ ਨੇ, ਪਰ ਧਿਆਨ ਹੀ ਨਹੀਂ ਟਿਕਦਾ। ਮੈਂ ਉਹਨਾਂ ਤੇ ਇੱਕ ਸਵਾਲ ਕੀਤਾ ਸੀ, ਜੇ ਇੱਥੇ ਵੀ ਕੋਈ ਬੈਠਾ ਮੈਂ ਸਵਾਲ ਕਰਦਾ, ਜਵਾਬ ਉਹ ਦੇ ਦੇਣ। ਮੈਂ ਕਿਹਾ ਸੀ, ਭੈਣ ਜੀ ਤੁਸੀਂ ਕੁਕਿੰਗ ਗੈਸ ਜਲਾਉਂਦੇ ਹੋ? ਕਹਿੰਦੇ ਜਲਾਉਂਦੇ ਹਾਂ। ਮੈਂ ਕਿਹਾ ਧਿਆਨ ਨਾਲ ਕਿਉਂ ਜਲਾਉਂਦੇ ਹੋ? ਕਹਿੰਦੇ ਡਰ ਲੱਗਦਾ ਅੱਗ ਨਾ ਲੱਗ ਜਾਏ। ਇਹਦਾ ਮਤਲਬ ਤੁਹਾਡਾ ਧਿਆਨ ਟਿਕਦਾ ਡਰ ਕਰਕੇ। ਸਾਰੇ ਬੋਲੋ ਵਾਹਿਗੁਰੂ। ਤੁਸੀਂ ਕਾਰ ਧਿਆਨ ਨਾਲ ਕਿਉਂ ਚਲਾਉਂਦੇ ਹੋ? ਇਸ ਕਰਕੇ ਕਹਿੰਦੇ ਤੁਹਾਨੂੰ ਐਕਸੀਡੈਂਟ ਦਾ ਡਰ ਹੈ। ਇਹ ਬੱਚਿਆ ਵਿਦਿਆਰਥੀ ਤੂੰ ਧਿਆਨ ਨਾਲ ਕਿਉਂ ਪੜ੍ਹਦਾ ਹੈ? ਕਹਿੰਦੇ ਫੇਲ ਹੋਣ ਦਾ ਡਰ ਹੈ। ਵਾਹਿਗੁਰੂ। ਸੰਸਾਰ ਦੇ ਜਿਤਨੇ ਵੀ ਕਾਰਜ ਕੀਤੇ ਜਾਂਦੇ ਨੇ, ਉਹ ਧਿਆਨ ਨਾਲ ਤਾਂ ਕੀਤੇ ਜਾਂਦੇ ਨੇ, ਉਹਨਾਂ ਦੇ ਪਿੱਛੇ ਕੋਈ ਨਾ ਕੋਈ ਡਰ ਹੈ। ਬਿਲਕੁਲ ਠੀਕ ਹੈ। ਐਕਸੀਡੈਂਟ ਤਾਂ ਹੋਣਗੇ ਜਦੋਂ ਬੰਦਾ ਉਹ ਡਰ ਨੂੰ ਭੁੱਲ ਗਿਆ। ਜੇ ਅੰਦਰ ਸੰਸਾਰ ਦਾ ਕੋਈ ਕਾਰਜ ਕਰਨ ਲੱਗਿਆ ਉਹਦੇ ਪਿੱਛੇ ਪੈ ਹੋਵੇ ਤੇ ਧਿਆਨ ਟਿਕਦਾ। ਮੈਂ ਸਕੂਲ ਚ ਪੜ੍ਹਦਾ ਸੀ, ਟੀਚਰ ਨੇ ਕਹਿਣਾ ਸੋਹਣਾ ਲੈਸਨ, ਤੇ ਮੈਂ ਬੜੇ ਧਿਆਨ ਨਾਲ ਸੁਣਾਉਂਦਾ ਜੀ, ਕਿਤੇ ਚਪੇੜ ਹੀ ਨਾ ਪੈ ਜਾਏ, ਆਖੋ ਵਾਹਿਗੁਰੂ, ਡੰਡਾ ਨਾ ਪੈ ਜਾਏ, ਆਖੋ ਵਾਹਿਗੁਰੂ। ਉਹ ਕਹਿੰਦਾ ਸੀ ਸੁਣ ਲੈਸਨ, ਮੈਂ ਬੜੇ ਧਿਆਨ ਨਾਲ ਪੜ੍ਹਦਾ ਸੀ, ਕਿਧਰ ਮਾਰ ਨਾ ਪਵੇ। ਉਦੋਂ ਤਾਂ ਬੜਾ ਧਿਆਨ ਟਿਕਦਾ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਧਿਆਨ ਤੁਹਾਡਾ ਟਿਕ ਸਕਦਾ? ਮੈਂ ਦੱਸਾਂ, ਰੇ ਮਨ ਰਾਮ ਸਿਉ ਕਰ ਪ੍ਰੀਤ, ਕਰੋ ਕਰ ਸਾਧ ਸੰਗਤ ਸਿਮਰ ਮਾਧੋ ਹੋਏ ਭਜਤ ਪਨੀਤ। ਪਰ ਇੱਕ ਡਰ ਹੈ। ਪਹਿਲਾਂ ਕਹਿੰਦੇ ਨੇ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ। ਪਹਿਲੀ ਮਨੁੱਖ ਦੀ ਸਮਝ ਦਾ ਸੂਤਰ ਤੇ ਦੂਸਰਾ ਪੜ੍ਹਨਾ। ਅਗਵਾਈ, ਸਰਵਨ ਗੋਬਿੰਦ ਗੁਣ ਸੁਣੋ, ਅਰਗਾਓ ਰਸਨਾ ਗੀਤ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪਨੀਤ। ਪਰ ਇੱਕ ਡਰ ਹੈ, ਬਾਣੀ ਪੜ੍ਹਨ ਵਾਲਿਓ ਇੱਕ ਡਰ ਰੱਖਣਾ, ਪਰਮੇਸ਼ਰ ਦਾ ਜਸ ਸੁਣ ਤੇ ਸੁਣਾਉਣ ਵਾਲਿਓ ਇੱਕ ਡਰ ਰੱਖਣਾ। ਇੱਕ ਪੈ ਹੈ ਕਾਲ ਬਿਆਲ ਜਿਉਂ ਪਰਿਓ ਡੋਲੈ, ਮੁੱਖ ਪਸਾਰੇ ਮੀਤ, ਆ ਮੌਤ ਰੂਪੀ ਅਜਗਰ ਮੂੰਹ ਖੋਲੀ ਬੈਠਾ, ਆਜ ਕਾਲ ਫੁੱਲ ਤੋਏ ਗ੍ਰਸ ਹੈ, ਸਮਝ ਰਾਖੋ ਚੀਤ। ਆ ਤਾਂ ਮੌਤ ਮੂੰਹ ਅੱਡੀ ਬੈਠੀ ਹੈ, ਇਹ ਤਾਂ ਪੈ ਰੱਖ, ਪਤਾ ਨੀ ਅਗਲਾ ਸਾਹ ਆਵੇ ਕਿ ਨਾ ਆਵੇ, ਅਗਲਾ ਖੁਦ ਪੁੱਟਣਾ ਕਿ ਨਹੀਂ ਪੁੱਟਣਾ, ਮੈਂ ਪਾਛਾ ਲੈਣਾ ਕਿ ਨਹੀਂ ਲੈਣਾ, ਅਗਲੀ ਗਾਈ ਖਾਣੀ ਹੈ ਕਿ ਨਹੀਂ ਖਾਣੀ। ਆਖੋ ਵਾਹਿਗੁਰੂ। ਗੁਰੂ ਤੇਗ ਬਹਾਦਰ ਇਸ ਤਰ੍ਹਾਂ ਧਿਆਨ ਟਿਕੇਗਾ, ਆਖੋ ਵਾਹਿਗੁਰੂ, ਇਸ ਤਰ੍ਹਾਂ ਧਿਆਨ ਟਿਕ ਜਾਏਗਾ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਫਿਰ ਤਾਂ ਅਰਦਾਸ ਕਰਨੀ ਬਣਦੀ ਹੈ, ਬਣਦੀ ਹੈ। ਆ ਸੂਰਜ ਚੜਿਆ ਨਾ ਸਵੇਰੇ ਸਵੇਰੇ, ਲੋਕੀ ਬਹੁਤ ਖੁਸ਼ ਹੋਏ, ਸਵੇਰ ਹੋ ਗਈ, ਚਲੋ ਸੂਰਜ ਚੜ ਪਿਆ, ਬਸ ਸਵੇਰ ਤਾਂ ਹੋ ਗਈ, ਸੂਰਜ ਤਾਂ ਚੜ ਪਿਆ। ਫਿਰ ਬੰਦੇ ਸੂਰਜ ਚੜ੍ਹਨ ਦੀ ਖੁਸ਼ੀ, ਫਿਰ ਉਸਦੇ ਦੌੜ ਪਏ, ਦੌੜ ਪਾਠ ਫਿਰ ਸ਼ੁਰੂ ਹੋ ਗਈ। ਇੰਨੀ ਦੌੜ ਤੇਜ਼ ਹੋਈ, ਦਿਨ ਘਟ ਗਿਆ, ਸੂਰਜ ਚੜ ਗਿਆ, ਆ ਵੇਖੋ ਆ ਸੰਯੋਗ ਵੀ ਵਿਯੋਗ ਬਣ ਗਿਆ, ਪਰਮੇਸ਼ਰ ਤੋਂ ਵਿਯੋਗ ਬਣ ਗਿਆ। ਆਖੋ ਵਾਹਿਗੁਰੂ। ਪਰ ਸੂਰਜ ਚੜਿਆ, ਰੱਬ ਦੇ ਪਿਆਰੇ ਬੋਲੇ, ਰੱਬਾ ਜੀਵਨ ਚ ਇੱਕ ਦਿਨ ਹੋਰ ਕੱਟ ਗਿਆ, ਅਖੋ ਆਏ ਹੋਰ ਕੱਟ ਗਿਆ, ਦਿਨ ਤੇ ਪੈਰ ਪੈਰ ਤੇ ਘੜੀਆਂ ਆਪਦ ਕੱਟੇ ਤਰਛੀ ਤੇ, ਇਹ ਕੱਲ ਰਾਤ ਬੀਤੀ ਆਏਗੀ ਮੁੜ ਕੇ ਨਹੀਂ, ਜਿਹੜਾ ਅੱਜ ਸਵੇਰੇ ਬੀਤਿਆ ਮੁੜ ਕੇ ਆਏਗਾ, ਜਿਹੜੀ ਅੱਜ ਦੁਪਹਿਰ ਲੰਘੀ ਮੁੜ ਕੇ ਆਏਗੀ, ਜਿੰਨੇ ਸਵਾਸ ਗਏ ਗਏ ਬੈਤੀ ਜਾਤ ਕਦੇ ਦਿਸ ਨਾ ਤਰ ਗਏ ਮੁੜ ਕੇ ਆਉਣਗੇ, ਅਗਵਾਈ ਜਿਹੜੀ ਇਨਵੈਸਟਮੈਂਟ ਖਰਚ ਹੋ ਗਈ ਮੁੜ ਕੇ ਮਿਲੇਗੀ, ਅਗਵਾਈ ਜਿਹੜੀ ਪੂੰਜੀ ਗਈ ਗਈ, ਸੂਰਜ ਚੜ ਪਏ ਨਾ ਕੱਟਣਾ ਸ਼ੁਰੂ ਹੋ ਜਾਏਗਾ, ਇੱਕ ਪੈਰ ਗਿਆ, ਦੋ ਪੈਰ ਗਏ, ਤਿੰਨ ਪੈਰ ਗਏ, ਚਾਰ ਪੈ ਗਏ, ਕੱਟ ਗਿਆ, ਰਾਤ ਪੈ ਗਈ, ਬੰਦੇ ਨੇ ਜਨਮ ਲੈ ਲਿਆ, ਕੱਟਣਾ ਸ਼ੁਰੂ ਹੋ ਗਿਆ, ਇੱਕ ਹਫ਼ਤਾ ਕੱਟ ਗਿਆ, ਮਹੀਨਾ ਕੱਟ ਗਿਆ, ਸਾਲ ਕੱਟ ਗਏ, ਕਈ ਸਾਲ ਕੱਟ ਗਏ, ਲੋਕੀ ਕਹਿੰਦੇ ਵੱਡਾ ਹੋ ਰਿਹਾ, ਰੱਬ ਕਹਿੰਦਾ ਤੂੰ ਤਾਂ ਛੋਟਾ ਹੋ ਰਿਹਾ, ਕੌਣ ਕਹਿੰਦਾ ਵੱਡਾ ਹੋ ਰਿਹਾ, ਤੂੰ ਤਾਂ ਛੋਟਾ ਹੀ ਹੋ ਰਿਹਾ, ਅਗਵਾਈ ਕੌਣ ਕਹਿੰਦਾ ਵੱਡਾ ਹੋ ਰਿਹਾ, ਅਗਵਾਈ ਤੂੰ ਛੋਟਾ ਹੋ ਰਿਹਾ, ਜੇ ਤੂੰ ਛੋਟਾ ਹੋ ਰਿਹਾ ਨਾ ਕੰਮ ਬਹੁਤ ਚਾਹੀਦਾ ਨਾ, ਅਗਵਾਈ ਸਾਰੇ ਬੋਲੋ, ਕੰਮ ਬਹੁਤ ਜ਼ਿਆਦਾ ਪਿਆ, ਫਿਰ ਤਾਂ ਜਲਦੀ ਜਲਦੀ ਚੇਤੇ ਕਰ, ਇਸ ਜੀਵਨ ਦੀ ਬਾਜੀ ਜਿੱਤਣ ਵਾਸਤੇ ਜਲਦੀ ਕਰ, ਹੁਣ ਤਾਂ ਰੱਬਾ ਮੈਂ ਕੀ ਕਰਾਂ ਕੀ ਜਲਦੀ ਕਰਾਂ, ਮੈਨੂੰ ਤਾਂ ਬਾਪੂ ਦਾ ਨਾਮ ਹੀ ਨੀ ਚੇਤੇ, ਜਿਹਦੇ ਘਰੋਂ ਆਇਆ ਉਹਦਾ ਨਾਂ ਹੀ ਨੀ ਚੇਤੇ, ਬਾਪੂ ਦਾ ਨਾਂ ਹੀ ਨੀ ਚੇਤੇ, ਨਾ ਬਾਪੂ ਦਾ ਘਰ ਚੇਤੇ ਆ, ਨਾ ਰੱਬ ਦਾ ਘਰ ਚੇਤੇ ਆ, ਨਾ ਰੱਬ ਦਾ ਨਾਮ ਚੇਤੇ ਆ, ਮੈਂ ਕੀ ਕਰਾਂ, ਲੱਭਾ ਕਿਹੜਾ ਐਡਰੈਸ, ਲੱਭਾ ਮੈਂ ਕਿੱਥੋਂ ਆਇਆ, ਮੈਂ ਸੰਸਾਰ ਚ ਨੂੰ ਘਰ ਆਪਣਾ ਸਮਝ ਬੈਠਾ, ਇਹ ਮੇਰਾ ਘਰ ਨਹੀਂ, ਤੁਸੀਂ ਕਹਿੰਦੇ ਹੋ ਤੇਰਾ ਘਰ ਰੱਬ ਦਾ ਘਰ ਹੈ, ਰੱਬ ਦੇ ਘਰੋਂ ਤੂੰ ਆਇਆ, ਤੇਰਾ ਘਰ ਉਹ ਹੈ, ਪਰ ਹੁਣ ਤਾਂ ਮੈਂ ਬਾਪੂ ਦੀ ਸ਼ਕਲ ਵੀ ਭੁੱਲ ਗਿਆ, ਬਾਪੂ ਦਾ ਨਾਮ ਵੀ ਭੁੱਲ ਗਿਆ, ਬਾਪੂ ਦਾ ਐਡਰੈਸ ਵੀ ਭੁੱਲ ਗਿਆ, ਕੀ ਕਰਾਂ ਕਿਵੇਂ ਮਿਲਾਂ, ਸਾਹਿਬ ਕਹਿੰਦੇ ਐਡਰੈਸ ਲੱਭਣ ਲੱਗਿਆ ਨਹੀਂ ਲੱਭਣਾ, ਅਗੋ ਵਾਹਿਗੁਰੂ ਤੂੰ ਰੱਬ ਨੂੰ ਲੱਭਣ ਲੱਗਿਆ ਨਹੀਂ ਲੱਭੇਗਾ, ਇੱਕ ਕੰਮ ਕਰ, ਪਰਮੇਸ਼ਰ ਦੀ ਬਾਣੀ ਦੁਆਰਾ ਵਰਤਿਆ ਹੋਇਆ ਨਾਮ ਜਪਣ ਲੱਗ ਜਾ, ਇਹ ਨਾਮ ਹੀ ਤੈਨੂੰ ਰੱਬ ਦੇ ਘਰ ਲੈ ਜਾਏਗਾ, ਬਸ ਇਹੀ ਸੰਯੋਗ ਪ੍ਰਗਟ ਕਰ ਦੇਗਾ, ਬਸ ਜੇ ਤੂੰ ਐਡਰੈਸ ਲੱਭੇਗਾ, ਐਡਰੈਸ ਕੋਈ ਨਹੀਂ ਲੱਭਣਾ, ਅਗੋ ਵਾਹਿਗੁਰੂ ਉਸ ਦਾ ਐਡਰੈਸ ਇਹ ਹੋਈ ਹੈ, ਹਰ ਸਿਮਰਨ ਮੈਂ ਆਪ ਨਿਰੰਕਾਰ, ਕਿੱਥੇ ਰਹਿੰਦਾ ਸਿਮਰਨ ਚ, ਠਾਕੁਰ ਜਾ ਸਿਮਰਾ ਤੂੰ ਤਾਂ ਹੀ, ਜਿੱਥੇ ਯਾਦ ਕਰੇਗਾ ਉੱਥੇ ਹੀ ਹੈ, ਅਗੋ ਵਾਹਿਗੁਰੂ ਤੇ ਫਿਰ ਅਰਦਾਸ ਕਰੀਏ, ਅਗੋ ਵਾਹਿਗੁਰੂ ਰਲ ਕੇ ਕਰੀਏ ਅਰਦਾਸ, ਕਿਵੇਂ ਕਹਿੰਦੇ ਨੇ ਉਹ, ਸੇ ਸੰਜੋਗ ਕਰੋ ਮੇਰੇ ਪਿਆਰੇ, ਸਾਰੇ ਬੋਲਣਾ ਹੁਣ, ਜਿਤ ਰਸਨਾ ਹਰ ਨਾਮ ਸਦਾ ਸਦਾ ਪਰ ਬੋਲਣ ਤੋਂ ਪਹਿਲੋਂ ਮੈਂ ਗੱਲ ਕਹਿ ਦਿਆਂ ਸਤਿਗੁਰ ਜੀ ਲਈ ਨੇਕੀ ਕੀ ਹੈ, ਸਤਿਗੁਰ ਜੀ ਲਈ ਨੇਕੀ ਹੈ ਸ਼ਬਦ ਦੀ ਨਹੀਂ ਨੇਕੀ। ਸਤਿਗੁਰੂ ਬੈਠਣਾ ਹੈ ਉਸ ਸ਼ਬਦ ਕੋਲ ਬੈਠਣਾ। ਜੇ ਸਿੱਖਾਂ ਤੋਂ ਅਜੇ ਤੱਕ ਉਸ ਸ਼ਬਦ ਕੋਲ ਵਿੱਚ ਬੈਠਿਆ ਤੇ ਗੁਰੂ ਕੋਲ ਵਿੱਚ ਬੈਠਿਆ। ਜੇ ਤੇਰੀ ਸੁਰਤ ਸੰਗਤ ਵਿੱਚ ਆ ਕੇ ਵੀ ਗੁਰੂ ਸ਼ਬਦ ਕੋਲ ਨਹੀਂ ਬੈਠੀ ਅਜੇ ਦੂਰੀ ਹੈ, ਫਿਰ ਦੂਰੀ ਬੜੀ ਹੈ। ਵੈਸੇ ਤਾਂ ਸਾਹਿਬ ਕਹਿੰਦੇ ਜੇ ਗੁਰੂ ਸੰਤ ਦਾ ਇੱਕ ਵਾਰੀ ਸੰਗ ਮਿਲ ਜਾਵੇ ਉਸ ਦੀ ਨਿਸ਼ਾਨੀ ਹੈ ਨਾਮ ਮਿੱਠਾ ਲੱਗਣ ਲੱਗ ਜਾਂਦਾ। ਸੰਤ ਸੰਗ ਅੰਤਰ ਪ੍ਰਭ ਜੀਠਾ ਨਾਮ ਪ੍ਰਭੂ ਕਾ ਲਾਗਾ। ਜੇ ਸੱਚਮੁੱਚ ਕੋਈ ਗੁਰੂ ਦੇ ਦਰਸ਼ਨ ਕਰ ਲਏ ਨਾ ਉਹਨੂੰ ਨਾਮ ਨਾਲ ਪਿਆਰ ਹੋ ਜਾਂਦਾ। ਉਹ ਸਤਿਗੁਰੂ ਵੇਖ ਵਿਕਸਿਆ ਹਰ ਨਾਮੇ ਲਗਾ ਪਿਆਰ। ਜੇ ਸਾਨੂੰ ਪਿਆਰ ਨਹੀਂ ਹੋਇਆ ਨਾ ਇਹਦਾ ਮਤਲਬ ਇਹ ਹੈ ਕਿਸੇ ਨਜ਼ਦੀਕ ਆਏ ਨਹੀਂ। ਸਰੀਰ ਕਰਕੇ ਨਜ਼ਦੀਕੀ ਨਹੀਂ, ਸੁਰਤ ਦੀ ਸ਼ਬਦ ਕਰਕੇ ਨਜ਼ਦੀਕੀ ਹੈ। ਜੇ ਹੁਣ ਤੁਸੀਂ ਆਏ ਹੋ ਗੁਰਸਾਗਰ ਚ ਬੈਠ ਕੇ ਹੋ ਨਾ, ਤੁਸੀਂ ਸਾਰੇ ਗੁਰਸਾਗਰ ਚ ਬੈਠਣ ਵਾਲੇ ਹੰਸ ਹੋ। ਕਿਉਂਕਿ ਮਾਨ ਸਰੋਵਰ ਤੇ ਹੰਸ ਤੋਂ ਬਿਨਾਂ ਹੋਰ ਕੋਈ ਬੈਠਦਾ ਹੀ ਨਹੀਂ। ਬਗਲੇ ਨਹੀਂ ਬੈਠਦੇ, ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਕਸਿਆ। ਗੁਰਸਾਗਰ ਤੇ ਵੀ ਗੁਰਸਿੱਖ ਹੰਸ ਬੈਠਦੇ ਨੇ ਤੇ ਜੇ ਮਾਨ ਸਰੋਵਰ ਤੇ ਹੰਸਾਂ ਵਾਸਤੇ ਵੀ ਰੱਬ ਨੇ ਹੀਰੇ ਮੋਤੀ ਪਾ ਦਿੱਤੇ ਨੇ, ਸਰਵਰ ਅੰਦਰ ਹੀਰਾ ਮੋਤੀ ਸੋਨਸਾ ਕਰਖਾਣਾ, ਤੇ ਗੁਰਸਾਗਰ ਤੇ ਵੀ ਗੁਰਸਿੱਖੋ ਤੁਹਾਡੇ ਵਾਸਤੇ ਮੇਰੇ ਸਾਹਿਬ ਨੇ ਗੁਰਸਾਗਰ ਚ ਸ਼ਬਦ ਰੂਪੀ ਰਤਨ ਪਾ ਦਿੱਤੇ ਨੇ। ਆਤਮਕ ਬਰਕਤ ਦੇ ਹੀਰਿਆਂ ਨਾਲ ਜੜੇ ਹੋਏ ਆਖੋ। ਤੇ ਹੁਣ ਸਮਾਂ ਮਿਲਿਆ, ਪੰਕਤੀਆਂ ਸਿਰਫ ਚਾਰ ਹੀ ਬੋਲਣੀਆਂ ਨੇ। ਜਦੋਂ ਮੈਂ ਇੱਥੇ ਆਇਆ ਸੀ ਨਾ ਮੈਨੂੰ ਕਈ ਕਹਿੰਦੇ ਤੁਸੀਂ ਧਾਰਨਾ ਵੀ ਲਗਾਇਆ ਕਰੋ। ਮੈਂ ਕਿਹਾ ਮੈਂ ਧਾਰਨਾ ਲਗਾਵਾਂਗਾ, ਲਾਵਾਂਗਾ ਬਾਣੀ ਦੀਆਂ ਆਖੋ ਵਾਹਿਗੁਰੂ। ਮੈਨੂੰ ਹੋਰ ਆਉਂਦਾ ਜੋ ਮੈਂ ਬਾਣੀ ਤੋਂ ਬਿਨਾਂ ਮੈਨੂੰ ਕੁਝ ਆਉਂਦਾ ਨਹੀਂ ਆਖੋ ਵਾਹਿਗੁਰੂ। ਧਾਰਨਾ ਲਾਵਾਂਗਾ ਲੇਕਿਨ ਬਾਣੀ ਦੀਆਂ ਆਖੋ
ਵਾਹਿਗੁਰੂ।
ਤੇ ਮੈਂ ਹੁਣ ਬੋਲਣ ਲੱਗਿਆ, ਵਾਰੀ ਵਾਰੀ ਬੋਲਣਾ ਆਖੋ ਵਾਹਿਗੁਰੂ। ਚੁੜਲੇ ਮਾਣਕ ਮੋਤੀ, ਚੁੜਲੇ ਮਾਣਕ ਮੋਤੀ, ਚੁੜਲੇ ਮਾਣਕ ਮੋਤੀ, ਚੁੜਲੇ ਮਾਣਕ ਮੋਤੀ, ਆਪਣੀ ਸੁਰਤ ਦੀ ਚੁੰਝ ਮਾਰ ਚੁਣ ਲੈ ਆਖੋ ਤੇ ਹੰਸ ਚੁੰਝ ਮਾਰ ਕੇ ਹੀਰੇ ਤੇ ਮੋਤੀ ਚੁਗ ਲੈਂਦਾ ਆਖੋ ਤੇ ਦੁੱਧ ਵਿਚ ਚੁੰਝ ਪੈ ਜਾਏ ਨਾ ਉਹ ਦੁੱਧ ਤੇ ਪਾਣੀ ਨੂੰ ਲੈਦਾ ਲੈਦਾ ਕਰ ਦਿੰਦਾ ਹੀਰੇ ਤੇ ਮੋਤੀ ਖਾਣ ਵਾਲੀ ਚੁੰਝ ਹੰਸੋ ਹੰਸ ਗਿਆਨ ਕਰ ਦੁੱਧੋਂ ਵਿਚੋਂ ਕੱਢੇ ਪਾਣੀ ਗੁਰਸਿੱਖ ਹੰਸ ਤੂੰ ਤਾਂ ਵੱਡਾ ਹੰਸ ਹੈ ਪਰਮ ਹੰਸ ਹੈ ਤੂੰ ਹੰਸ ਹੀ ਨਹੀਂ ਬਲਕਿ ਤੂੰ ਪਰਮ ਹੰਸ ਹੈ ਗੁਰਮੁਖ ਵੰਸੀ ਪਰਮ ਹੰਸ ਤੂੰ ਤਾਂ ਸ਼ਬਦ ਦੇ ਰਤਨਾਂ ਨੂੰ ਆਪਣੀ ਸੁਰਤੀ ਚੁੰਝ ਨਾਲ ਚੁਗ ਕੇ ਸੰਸਾਰ ਵਿਚ ਦੱਸ ਦੇ ਸੱਚ ਕੀ ਹੈ ਅਸੱਚ ਕੀ ਹੈ ਤੂੰ ਸੱਚ ਕੀ ਹੈ ਝੂਠ ਕੀ ਹੈ ਅਗਵਾਈ ਤੂੰ ਪਛਾਣ ਸਕਦਾ ਅਗਵਾਈ ਬਾਈ ਇਤਨੀ ਸੇਵਾ ਪ੍ਰਬੰਧ ਕਰਨਾ ਪਿਤਰ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਅਨੇਕਾਂ ਛੁੱਟੀਆਂ ਹੋਈਆਂ ਹੋਣਗੀਆਂ ਬਖਸ਼ ਲੈਣ ਇਸ ਯਾਤਰਾ ਦੀ ਇਹ ਮੇਰੀ ਅੱਜ ਅਖੀਰਲੀ ਹਾਜ਼ਰੀ ਸੀ ਅਗਵਾਈ ਇੰਗਲੈਂਡ ਦੇ ਯਾਤਰਾ ਦੀ ਜੋ 18 ਤਰੀਕ ਤੋਂ ਯਾਤਰਾ ਸ਼ੁਰੂ ਹੋਈਆਂ ਸਨ ਲਗਾਤਾਰ ਸਵੇਰ ਤੇ ਸ਼ਾਮ ਦੇ ਦੀਵਾਨ ਕਰਦੇ ਹੋਏ ਅੱਜ ਵਧਾਈ ਸਮੇਂ ਤੁਹਾਡੇ ਕੋਲ ਅਸੀਸਾਂ ਲੈਣ ਵਾਸਤੇ ਦੱਸ ਪਹੁੰਚੇ ਅਗਵਾਈ ਬਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰ ਸ਼ਬਦ ਨਾਲ ਜੁੜੋ ਆਸ਼ਕ ਬਣੋ ਗੁਰ ਸ਼ਬਦ ਦੇ ਆਸ਼ਕ ਬਣੋ ਗੁਰ ਸ਼ਬਦ ਦੇ ਅਗਵਾਈ ਉਸੇ ਨੇ ਨਿਸਤਾਰਿਆ ਕਰਨਾ ਬੇੜਾ ਪਾਰ ਉਸੇ ਨੇ ਕਰਨਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕੌਣ ਹੈ ਸਾਡਾ ਅਗਵਾਈ ਕਿਹੜਾ ਸਾਡਾ ਟਿਕਾਣਾ ਤੇ ਕਿਹੜਾ ਆਸਰਾ ਹੈ ਅਗਵਾਈ ਮੈਂ ਪ੍ਰਬੰਧਕ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਇੱਥੋਂ ਦੇ ਸਮੂਹ ਸਟਾਫ ਦਾ ਹੈਡ ਗ੍ਰੰਥੀ ਸਾਹਿਬ ਦਾ ਜਿਹੜੇ ਬੜਾ ਪਿਆਰ ਕਰਦੇ ਨੇ ਕਈ ਗੁਰਮੁਖਰੂਆਂ ਬੈਠੀਆਂ ਨੇ ਜਿਹੜੀਆਂ ਪਿਛਲੇ ਵਾਰੀ ਦਰਸ਼ਨ ਕਰਦਾ ਰਿਹਾ ਉਹਨੇ ਵੀ ਦਰਸ਼ਨ ਕੀਤੇ ਨੇ ਬਹੁਤ ਬਹੁਤ ਧੰਨਵਾਦ ਅਗਵਾਈ ਤੇ ਬਾਬਾ ਜੀ ਜਸਵਿੰਦਰ ਸਿੰਘ ਜੀ ਮੈਂ ਤਾਂ ਕੋਲੀ ਕਹਿਣਾ ਛੱਡ ਦਿਆ ਤੁਸੀਂ ਵੀ ਕਹਿਣਾ ਛੱਡ ਦਿਓ ਅਗਵਾਈ ਮੈਂ ਤਾਂ ਖਾਲਸਾ ਹੀ ਕਹਿਣ ਲੱਗਿਆ ਅਗਵਾਈ ਤੇ ਮੈਂ ਕਿਹਾ ਸੀ ਉਹਨਾਂ ਤੋਂ ਬਾਅਦ ਕੋਲੀ ਨਹੀਂ ਕਹਿਣਾ ਖਾਲਸਾ ਹੀ ਕਹਿਣਾ ਅਮਰੀ ਜਾਤ ਪਾਤ ਗੁਰੂ ਸਤਿਗੁਰ ਹਮ ਵੇਚੇ ਸਿਰ ਗੁਰ ਕੇ ਅਗਵਾਈ ਗੁਰ ਕਿਰਪਾ ਕਰੇ ਮੈਨੂੰ ਐਤਕੀ ਬੜਾ ਸਹਿਯੋਗ ਦਿੱਤਾ ਜਿੱਥੇ ਬਾਬਾ ਜਸਵਿੰਦਰ ਸਿੰਘ ਹੋਰਾਂ ਨੇ ਉੱਥੇ ਵਡੇਰ ਜੀ ਬੈਠੇ ਨੇ ਤੇ ਪਵਿੱਤਰ ਸਿੰਘ ਜੀ ਹੋਰ ਸਾਰੇ ਸਾਥੀਆਂ ਨੇ ਇੱਥੇ ਵੀ ਕਈ ਪਿਆਰੀਆਂ ਨੂੰਹਾਂ ਬੈਠੀਆਂ ਨੇ ਅਗਵਾਈ ਗੁਰੂ ਜਿਹੜੇ ਵਿਸ਼ੇ ਪਿਆਰ ਦਿੰਦੇ ਨੇ ਉਹ ਚ ਪਾਠ ਕਰਨਾ ਅਸ਼ੀਸ਼ਾਂ ਦੇਣਾ ਤਾਂ ਕਿ ਅਗਲੀਆਂ ਜਿਹੜੀਆਂ ਮੇਰੀਆਂ ਹਾਜ਼ਰੀਆਂ ਨੇ ਬੈਂਕਾਕ ਦੀਆਂ ਮਲੇਸ਼ੀਆ ਦੀਆਂ ਹੋਰਨਾਂ ਸਟੇਟਾਂ ਦੀਆਂ ਕੰਟਰੀ ਦੀਆਂ ਬੜੀਆਂ ਸੀਸਾਂ ਨਾਲ ਪੂਰੀਆਂ ਸਕਣ ਆਓ ਅਗਲਾ ਪ੍ਰੋਗਰਾਮ ਸਭ ਤੋਂ ਪਹਿਲਾਂ